ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੋਂ ਨਾਹੀ, ਅਬ ਤੋ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦਾ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੋ ਨਾਹੀ, ਅਬ ਤੋ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦਾ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸੰਘਾਸ਼ਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਕੋਇ ਅੰਗ ਪਰ ਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਣਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪਹਿਨੇਰ, ਸਹਿਜੇ ਹੋਏ ਸੋ ਹੋਈ। ਸਰਬੇ ਏਕ ਅਨੇਕ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪਹਿਨੇਰ, ਸਹਿਜੇ ਹੋਏ ਸੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤਿ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਫਰਮਾਨ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਿਆ ਹੋਇਆ, ਔਰ ਇਸ ਪਾਵਨ ਸ਼ਬਦ ਵਿੱਚ ਬਾਬਾ ਰਵਿਦਾਸ ਜੀ ਨੇ ਦੋ ਨੁਕਤਿਆਂ ਦਾ ਜ਼ਿਕਰ ਕੀਤਾ ਹੈ। ਸਾਰਿਆਂ ਤੋਂ ਪਹਿਲਾ ਨੁਕਤਾ ਹੈ ਕਿ ਗੁਰਮੁਖ ਪਿਆਰਿਆ, ਪਰਮਾਤਮਾ ਹੈ ਜ਼ਰੂਰ, ਪਰ ਤੇਰੀ ਮੈਂ ਕਰਕੇ ਤੈਨੂੰ ਪਰਮਾਤਮਾ ਦਿਸਦਾ ਨਹੀਂ। ਮੈਂ ਨੂੰ ਪਾਸੇ ਕਰ, ਪਰਿਪੂਰਨ ਪਰਮਾਤਮਾ ਤੈਨੂੰ ਸਾਖਸ਼ਾਤ ਹੋਵੇਗਾ। ਔਰ ਦੂਸਰਾ ਖਿਆਲ ਬਾਬਾ ਰਵਿਦਾਸ ਜੀ ਨੇ ਦਿੱਤਾ ਹੈ ਕਿ ਜਿਹੜੀ ਸੰਸਾਰ ਦੀ ਤੇਰੀ ਪਕੜ ਹੈ, ਇਹ ਕੇਵਲ ਤੇ ਕੇਵਲ ਭਰਮ ਕਰਕੇ ਹੈ। ਇਹ ਧੀਆਂ, ਇਹ ਪੁੱਤਰ, ਇਹ ਪਰਿਵਾਰ, ਇਹ ਸਖੇ ਕੁਟੰਬੀ, ਇਹ ਕੇਵਲ ਤੇ ਕੇਵਲ ਪ੍ਰਤੀਤ ਹੁੰਦੇ ਨੇ, ਪਰ ਅਸਲ ਵਿੱਚ ਨਹੀਂ। ਅਗਲਾ ਖਿਆਲ ਆਪਾਂ ਗੁਰਮੁਖੀ ਨੂੰ ਸਮਝਣ ਨੂੰ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਛੱਪੜ ਦੇ ਉੱਪਰ ਜਾਲਾ ਪਿਆ ਹੋਵੇ ਨਾ, ਜਾਲਾ, ਤੇ ਸਾਨੂੰ ਛੱਪੜ ਦੇ ਵਿੱਚੋਂ ਸੂਰਜ ਤੇ ਚੰਦਰਮਾ ਦਿਸਦਾ ਨਹੀਂ, ਤੇ ਜਦੋਂ ਉਹ ਜਾਲਾ ਪਾਸੇ ਹੋਵੇ ਆਪਾਂ ਨੂੰ ਉਸ ਛੱਪੜ ਦੇ ਵਿੱਚੋਂ ਚੰਦਰਮਾ ਦਾ ਸੂਰਜ ਦਾ ਪ੍ਰਤੀਬਿੰਬ ਦਿਸੇਗਾ। ਪਰ ਨਾਲ ਇੱਕ ਗੱਲ ਹੋਰ ਵੀ ਹੈ ਭਈ ਕਿਸੇ ਮੌਕੇ ਪਾਣੀ ਸਾਫ ਵੀ ਹੋਵੇ ਪਰ ਤੇਜ਼ ਹਵਾ ਚੱਲਣ ਕਰਕੇ ਸਾਨੂੰ ਆਪਣਾ ਪ੍ਰਤੀਬਿੰਬ ਕਦੇ ਵੱਡਾ ਦਿਸੇਗਾ ਕਦੇ ਛੋਟਾ ਦਿਸੇਗਾ। ਦੋ ਨੁਕਤੇ ਨੇ, ਇੱਕ ਬਿਲਕੁਲ ਪਾਣੀ ਅਡੋਲ ਹੋਵੇ ਹਰਕਤ ਤੋਂ ਰਹਿਤ ਹੋਵੇ ਤੇ ਦੂਸਰਾ ਉਹਦੇ ਵਿੱਚ ਗਤੀ ਨਹੀਂ ਚਾਹੀਦੀ। ਗਤੀ ਗਤੀ ਤੋਂ ਰਹਿਤ ਹੋਣ ਦੇ ਨਾਲ ਹੀ ਉਹਦੇ ਵਿੱਚ ਆਪਾਂ ਨੂੰ ਪ੍ਰਤੀਬਿੰਬ ਦਿਸੇਗਾ। ਇਸੇ ਪ੍ਰਕਾਰ ਇਹ ਕਹਿਣ ਤੋਂ ਮੁਰਾਦ ਇਹ ਹੈ ਗੁਰਮੁਖੋ ਪਰਮਾਤਮਾ ਹੈ ਪਰ ਆਪਣੇ ਅੰਦਰ ਅੱਠੇ ਪਰ ਗਤੀ ਹੋਣ ਕਰਕੇ ਆਪਾਂ ਨੂੰ ਪਰਮਾਤਮਾ ਦਿਸਦਾ ਨਹੀਂ। ਕਿਤੇ ਨੋਟ ਕਰਨਾ, ਇੱਕ ਸੈਕਿੰਡ ਵਾਸਤੇ ਵੀ ਆਪਣਾ ਮਨ ਨਹੀਂ ਟਿਕਦਾ। ਪੁਰਾਤਨ ਗ੍ਰੰਥਾਂ ਚ ਇੱਕ ਦ੍ਰਿਸ਼ਟਾਂਤ ਆਉਂਦਾ ਬੜਾ ਸਿੰਪਲ ਤੇ ਆਮ ਮਸ਼ਹੂਰ ਹੈ। ਕਿਸੇ ਮਨੁੱਖ ਨੇ ਮਹਾਤਮਾ ਦੀ ਸੇਵਾ ਕੀਤੀ ਨਿਰੰਤਰ, ਉਹਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਮਹਾਂਪੁਰਖ ਕਹਿਣ ਲੱਗੇ ਕਿ ਗੁਰਮੁਖਾ ਜੋ ਮੰਗਣਾ ਮੰਗ ਤੇ ਮੰਗਾਂਗੇ ਗੁਰਮੁਖੋ ਅਸੀਂ ਆਪਣੀ ਹਸੀਅਤ ਮੁਤਾਬਕ। ਜਿਹੋ ਜਿਹੋ ਸਾਡੇ ਖਿਆਲ ਹੁੰਦੇ ਨੇ ਨਾ, ਅਸੀਂ ਅਕਸਰ ਆਪਣੇ ਖਿਆਲਾਂ ਦੇ ਮੁਤਾਬਕ ਹੀ ਮੰਗ ਕਰਦੇ ਹਾਂ। ਖਿਆਲਾਂ ਮੁਤਾਬਕ ਉਹਨੇ ਮੰਗ ਕੀਤੀ, ਮਹਾਂਪੁਰਸ਼ੋ ਮੈਂ ਜ਼ਿਮੀਂਦਾਰ ਹਾਂ ਤੇ ਮੈਨੂੰ ਆਪਣੇ ਘਰ ਵਿੱਚ ਕੰਮ ਬੜਾ ਕਰਨਾ ਪੈਂਦਾ ਹੈ, ਆਪ ਕਿਰਪਾ ਕਰਕੇ ਇਹੋ ਜਿਹੀ ਮੈਨੂੰ ਕੋਈ ਤਾਕਤ ਬਖਸ਼ੋ ਵੀ ਜਿਹਦੇ ਨਾਲ ਮੇਰਾ ਕਾਰੋਬਾਰ ਕੰਮ ਕਾਰ ਮੈਨੂੰ ਸੌਖਾ ਹੋ ਜਾਏ। ਇੱਕ ਦ੍ਰਿਸ਼ਟਾਂਤ ਹੈ ਸਾਖੀ ਨਹੀਂ। ਮਹਾਤਮਾ ਜਨ ਕਹਿਣ ਲੱਗੇ ਵੀ ਗੁਰਮੁਖ ਸਿੰਘ ਤੈਨੂੰ ਆ ਭੂਤ ਦਿੱਤਾ ਹੈ, ਜੋ ਵੀ ਕੰਮ ਕਰੇਗਾ ਕਰੇਗਾ। ਸੱਤ ਵਚਨ ਲੈ ਗਿਆ ਘਰ, ਕਹਿਣ ਲੱਗਾ ਭਾਈ ਮੇਰੇ ਪੱਠੇ ਲਿਆ ਉਹਨੇ ਲੈ ਆਉਂਦੇ ਮਿੰਟ ਵਿੱਚ ਇਹਨਾਂ ਨੂੰ ਕੁਤਰ ਦੇ। ਉਹਨੇ ਨਾਲ ਭੂਤ ਨੇ ਸ਼ਰਤ ਇਹ ਰੱਖੀ ਵੀ ਮਿੱਤਰਾ ਮੈਂ ਹੁਣ ਤੇਰੇ ਅਧੀਨ ਹਾਂ, ਮਹਾਂਪੁਰਸ਼ਾਂ ਨੇ ਮੈਨੂੰ ਤੇਰੇ ਅਧੀਨ ਕੀਤਾ ਹੈ, ਪਰ ਜਿਸ ਮੌਕੇ ਮੈਂ ਵਿਹਲਾ ਹੋ ਗਿਆ ਤੈਨੂੰ ਖਤਮ ਕਰ ਦਿਆਂਗਾ। ਉਹ ਜਿਹੜਾ ਵੀ ਕੰਮ ਕਰੇ ਉਹਨੇ ਤਮਾਮ ਕੰਮ ਕਰ ਦਿੱਤੇ। ਬੰਦਾ ਭੈਭੀਤ ਹੋਇਆ, ਮਹਾਂਪੁਰਸ਼ਾਂ ਕੋਲ ਆ ਕੇ ਬੇਨਤੀ ਕੀਤੀ ਵੀ ਮਹਾਂਪੁਰਸ਼ ਮੈਂ ਤੁਹਾਡੇ ਕੋਲ ਸੁੱਖ ਵਾਸਤੇ ਐਸਾ ਦੁੱਖ ਲਈ ਨਹੀਂ, ਤੁਸੀਂ ਮੈਨੂੰ ਇਹ ਪਾਉਣ ਦਾ ਘੋੜਾ ਦਿੱਤਾ ਹੈ, ਮੈਂ ਜਿਹੜਾ ਵੀ ਕੰਮ ਕਹਿੰਦਾ ਤੁਰੰਤ ਕਰਦਾ ਤੇ ਕਹਿੰਦਾ ਜੇ ਵਿਹਲਾ ਹੋ ਗਿਆ ਮੈਂ ਤੈਨੂੰ ਖਤਮ ਕਰ ਦਿਆਂਗਾ। ਗੁਰੂ ਤੋਂ ਬਿਨਾਂ ਜੁਗਤੀ ਨਹੀਂ। ਮਹਾਤਮਾ ਹੱਸ ਕੇ ਕਹਿਣ ਲੱਗੇ ਪ੍ਰੇਮੀਆਂ ਇਉਂ ਕਰ, ਆਪਣੇ ਵਿਹੜੇ ਵਿੱਚ ਇੱਕ ਖੰਭਾ ਗੱਡ, ਤੂੰ ਇਹਨੂੰ ਇਹ ਕਹੀ ਚੱਲੇ ਵੀ ਤੂੰ ਉਤਰੀ ਚੱਲ ਤੇ ਚੜੀ ਚੱਲ, ਇਹ ਕੰਮ ਮੁੱਕਣ ਵਾਲਾ ਨਹੀਂ। ਇਸੇ ਪ੍ਰਕਾਰ ਗੁਰਮੁਖੋ ਸਾਡਾ ਸਰੀਰ ਇੱਕ ਵਿਹੜਾ ਹੈ, ਮਨ ਸਾਡਾ ਭੂਤ ਹੈ, ਔਰ ਇਹ ਇੱਕ ਪਲ ਵੀ ਵਿਹਲਾ ਨਹੀਂ ਹੁੰਦਾ। ਜੇ ਵਿਹਲਾ ਹੋ ਗਿਆ ਤੇ ਸਾਨੂੰ ਪਰੇਸ਼ਾਨ ਕਰੇਗਾ। ਇਹਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਹਿਰਦੇ ਦੇ ਅੰਦਰ ਗੁਰੂ ਕੇ ਸ਼ਬਦ ਦਾ ਖੰਭਾ ਗੱਡ ਕੇ ਆਪਣੇ ਮਨ ਨੂੰ ਕਹੀ ਚੱਲੀਏ ਵੀ ਗੁਰਮੁਖਾ ਤੂੰ ਚੜੀ ਚੱਲ ਤੇ ਉਤਰੀ ਚੱਲ, ਜਿਹਨੂੰ ਆਪਾਂ ਅਭਿਆਸ ਕਹਿੰਦੇ ਹਾਂ। ਅਭਿਆਸ ਵਾਲੇ ਪਾਸੇ ਤੋਂ ਵਿਹਲਾ ਹੋ ਕਰਕੇ ਸਾਡਾ ਇਹ ਮਨ ਨੁਕਸਾਨ ਕਰੇਗਾ, ਪਰੇਸ਼ਾਨ ਕਰੇਗਾ। ਜਦੋਂ ਅਭਿਆਸ ਕਰਦਿਆਂ ਕਰਦਿਆਂ ਗੁਰਮੁਖ ਬੰਦੇ ਦਾ ਮਨ ਟਿਕ ਜਾਏ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦਰਸ਼ਨ ਹੁੰਦੇ ਨੇ। ਹੁਣ ਅਗਲਾ ਫਿਰ ਸ਼ੰਕਾ ਕਿਉਂਕਿ ਜ਼ਮਾਨਾ ਤਰਕ ਦਾ ਹੈ, ਵਿਗਿਆਨਕ ਯੁੱਗ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਜਗਿਆਸੂ ਪੁੱਛਦਾ ਵੀ ਮਾਂ ਜੀ ਕਿਸੇ ਪਰਮਾਤਮਾ ਕਦੇ ਵੇਖਿਆ ਹੈ ਕਿ ਇਵੇਂ ਇਹ ਪੰਡਿਤ ਬੁਲਾਣੇ ਇਹ ਗਿਆਨੀ ਲੋਕ ਆਪਣੀ ਪੇਟ ਪੂਰਤੀ ਵਾਸਤੇ ਜਨਤਾ ਨੂੰ ਗੁੰਮਰਾਹ ਕਰਕੇ ਆਪਣੀ ਰੋਟੀ ਰੋਜੀ ਚਲਾਈ ਜਾਂਦੇ, ਰੱਬ ਹੈ ਕਦੇ? ਇਹਦਾ ਜਵਾਬ ਗੁਰਮੁਖ ਇਸੇ ਰਾਗ ਵਿੱਚ ਬਾਬਾ ਨਾਮਦੇਵ ਨੇ ਦਿੱਤਾ ਹੈ। ਉਹ ਕਹਿੰਦੇ ਜਬ ਦੇਖਾਂ ਤਬ ਗਾਵਾਂ ਤੋ ਜਨ ਧੀਰਜ ਪਾਵਾਂ। ਕਹਿੰਦੇ ਗੁਰਮੁਖੋ, ਮੈਂ ਜਦੋਂ ਪਰਮਾਤਮਾ ਦੇ ਦਾਰੇ ਕਰਦਾ ਤੇ ਉਹਦੀ ਮੇਰੀ ਜ਼ਬਾਨ ਤੋਂ ਸੰਗੀਤ ਨਿਕਲਦਾ ਹੈ। ਮੇਰੇ ਗੁਆਂਢੀ ਨੇ ਮੇਰੀ ਛਪਰੀ ਨੂੰ ਢਾ ਦਿੱਤਾ ਤੇ ਮੈਨੂੰ ਗੁੱਸਾ ਨਹੀਂ ਆਇਆ, ਮੈਂ ਲੜਿਆ ਤੇ ਝਗੜਿਆ ਨਹੀਂ। ਇਹਦਾ ਮੇਨ ਕਾਰਨ ਹੈ ਕਿ ਮੈਨੂੰ ਪਰਮਾਤਮਾ ਦੇ ਪ੍ਰਤੱਖ ਦਿਦਾਰ ਹੁੰਦੇ ਨੇ। ਜਗਿਆਸੂ ਨੇ ਸਵਾਲ ਕੀਤਾ, ਬਾਬਾ ਨਾਮਦੇਵ ਜੀ ਆਪ ਭਗਤ ਹੋ, ਤੁਹਾਡੇ ਤੇ ਇਤਬਾਰ ਕਰਨਾ ਬਣਦਾ ਹੈ, ਤੁਸੀਂ ਆਪਣੀ ਜਵਾਨੋਂ ਕਿਹਾ ਵੀ ਪਰਮਾਤਮਾ ਹੈ ਤੇ ਫਿਰ ਪਰਮਾਤਮਾ ਦਾ ਰੰਗ ਰੂਪ, ਉਹਦਾ ਕੱਦ ਕਾਠ, ਉਹਦੀ ਸ਼ਕਲ ਸੂਰਤ। ਬਾਬਾ ਨਾਮਦੇਵ ਕਹਿੰਦੇ ਗੁਰਮੁਖਾ ਰੱਬ ਅਜਿਹਾ ਨਹੀਂ, ਹਾਂ ਅਨੁਭਵ ਹੈ। ਨਾਦ ਸਮਾਏ ਲੋ ਰੇ ਸਤਿਗੁਰੂ ਭੇਟੜੇ ਦੇਵਾ, ਜੈ ਚਿਲਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰਪ੍ਰਸਾਦੀ ਜਾਨੀ। ਹੁਣ ਗੁਰਮੁਖੋ ਕੰਪਲੀਕੇਟਡ ਮਸਲਾ ਇਹ ਹੈ, ਨਾ ਤੁਸੀਂ ਅਭਿਆਸ ਕਰਦੇ ਤੋ, ਨਾ ਕਥਾ ਕਰਨ ਵਾਲਾ ਅਭਿਆਸ ਕਰਦਾ ਹੈ, ਆਪਾਂ ਦੋਵੇਂ ਇੱਕੋ ਜਿਹੇ ਹਾਂ। ਤੁਸੀਂ ਸਵਾਲ ਕਰਦੇ ਹੋ ਗਿਆਨੀ ਜੀ, ਤੁਹਾਡੀ ਉਮਰ ਵੀ ਕਾਫੀ ਹੋ ਗਈ, ਕਥਾ ਕਰਦਿਆਂ ਤੁਸੀਂ ਅੰਮ੍ਰਿਤ ਛਕਿਆ, ਤੁਹਾਨੂੰ ਕਦੇ ਅਨੁਭਵ ਹੋਇਆ ਕਿ ਨਹੀਂ? ਅਸਲੀ ਗੁਰਮੁਖੋ ਕੇਵਲ ਤੇ ਕੇਵਲ ਅੱਖਰਾਂ ਨੂੰ ਪੜ੍ਹ ਕੇ ਅੱਖਰਾਂ ਤੇ ਖਲੋ ਗਏ, ਜਿੰਨਾ ਚਿਰ ਅੱਖਰਾਂ ਤੋਂ ਗਾਂਹ ਨਹੀਂ ਹੁੰਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਅਸੀਂ ਆਮ ਰਵਾਇਤੀ ਤੌਰ ਤੇ ਨਿਤ ਨੇਮ ਨਾਲ ਸਾਰ ਲੈਂਦੇ ਹਾਂ, ਮੈਂ ਵੀ ਸਾਰਦਾ, ਤੁਸੀਂ ਵੀ ਸਾਰਦੇ ਹੋ, ਪਰ ਆਪਾਂ ਨੂੰ ਇਹ ਨਿਤ ਨੇਮ ਕਰਕੇ ਦੇ ਤੋਂ ਹੋਰ ਵੀ ਥੋੜਾ ਜਿਹਾ ਅੱਗੇ ਵਧਣਾ ਪਏਗਾ। ਜਦੋਂ ਕੋਈ ਗੁਰਮੁਖ ਰੂਹਾਂ ਮੇਰੀਆਂ ਭੈਣਾਂ ਮੇਰੇ ਵੀਰ ਅਕਾਗਰ ਚਿੱਤ ਹੋ ਇੱਕ ਦੇ ਅਭਿਆਸ ਕਰਨ, ਮੈਂ ਮੋਟਾ ਜਿਹਾ ਜੋ ਪੜ੍ਹਿਆ ਮਹਾਂਪੁਰਸ਼ਾਂ ਕੋਲ ਸੁਣਿਆ ਉਹਦੇ ਮੁਤਾਬਕ ਬੇਨਤੀ ਕਰਾਂ, ਬਹੁਤਾ ਮੈਨੂੰ ਅਨੁਭਵ ਨਹੀਂ। ਕੋਸ਼ਿਸ਼ ਕਰਿਆ ਕਰੋ ਮੰਜੇ ਤੇ ਚੌਂਕੜੀ ਵਾਰ ਕਰਕੇ ਆਪਣੀ ਬਿਰਤੀ ਨੂੰ, ਆਪਣੀ ਤਰਕੁੱਟੀ ਵੀ ਟਿਕਾਉਣ ਦਾ ਯਤਨ ਕਰਿਆ ਕਰੋ। ਤਰਕੁੱਟੀ ਵਿੱਚ ਜਿੱਥੇ ਆਪ ਤਿਲਕ ਲੁਕੀ ਲਾਉਂਦੇ ਨੇ, ਔਰ ਕਾਹਲੇ ਨਹੀਂ ਪੈਣਾ, ਪੋਲਾ ਪੋਲਾ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਯਤਨ ਕਰੋ। ਕਈ ਬੰਦੇ ਤੇਜ਼ ਪੜ੍ਹਦੇ ਨੇ, ਤੇਜ਼ੀ ਨਾਲ ਮਨ ਦਾ ਇਕਾਗਰ ਹੋਣਾ ਔਖਾ ਹੈ। ਇਹ ਅਭਿਆਸ ਕਰਦਿਆਂ ਕਰਦਿਆਂ ਤੁਹਾਨੂੰ ਪ੍ਰਕਾਸ਼ ਦਾ ਜਲਵਾ ਮਿਲੇਗਾ। ਪ੍ਰਕਾਸ਼ ਨਾ ਉਹ ਸੂਰਜ ਹੈ, ਨਾ ਉਹ ਚੰਦਰਮਾ ਹੈ, ਨਾ ਉਹ ਦੀਵਾ ਹੈ। ਉਸ ਪ੍ਰਕਾਸ਼ ਦੇ ਨਾਲ ਨਾਲ ਤੁਹਾਡੇ ਅੰਦਰ ਇੱਕ ਧੁਨੀ ਪੈਦਾ ਹੋਵੇਗੀ। ਮਸਕੀਨ ਜੀ ਹਰ ਸਾਲ ਇਸ ਗੱਲ ਦਾ ਖੁਲਾਸਾ ਕਰਦੇ ਸਨ ਵੀ ਜਿਹੜੀ ਉਹ ਧੁਨੀ ਹੈ ਨਾ, ਉਹ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ, ਪਰ ਹੁੰਦੀ ਲਾਜ਼ਮੀ ਹੈ। ਕਈਆਂ ਨੂੰ ਵੀਣਾ ਤਰ੍ਹਾਂ ਪ੍ਰਤੀਤ ਹੋਈ, ਕਿਸੇ ਨੂੰ ਮਰਦੰਗ ਤਰ੍ਹਾਂ ਪ੍ਰਤੀਤ ਹੋਈ, ਕਿਸੇ ਨੂੰ ਬੰਸਰੀ ਤਰ੍ਹਾਂ ਪ੍ਰਤੀਤ ਹੋਈ, ਤੇ ਜਿਵੇਂ ਜਿਵੇਂ ਉਹਨੂੰ ਪ੍ਰਤੀਤ ਹੋਈ ਉਹਨੇ ਆਪਣੇ ਸ਼ਿਸ਼ਾਂ ਨੂੰ ਸਮਝਾਉਣ ਦਾ ਯਤਨ ਕੀਤਾ। ਬਾਬਾ ਨਾਮਦੇਵ ਕਹਿੰਦੇ ਤੇ ਅਣਹਦ ਸ਼ਬਦ ਬਜੰਤਾ, ਜਦੋਂ ਮੇਰਾ ਮਨ ਇਕਾਗਰ ਹੋਇਆ ਨਾ ਤਾਂ ਲਗਾਤਾਰ ਮੇਰੇ ਅੰਦਰ ਇੱਕ ਧੁਨੀ ਪੈਦਾ ਹੋਈ, ਮੇਰੇ ਅੰਦਰ ਇੱਕ ਚਾਨਣ ਪੈਦਾ ਹੋਇਆ, ਰਤਨ ਕਮਲ ਕੋਠਰੀ ਚਮਕਾਰ ਬੀਜਲ ਤੇ। ਜਿਹੜੇ ਦਮਦਮੀ ਟਕਸਾਲ ਦੇ ਬਾਰਵੇਂ ਜਥੇਦਾਰ ਗਿਆਨੀ ਗੋਬਿੰਦ ਸਿੰਘ ਸਨ, ਬੜੇ ਅਭਿਆਸੀ ਸਨ, ਉਹਨਾਂ ਨੇ ਇਹ ਪੜ੍ਹਾਇਆ ਕਿ ਗੁਰਮੁਖੋ ਜਿਵੇਂ ਅੰਗੂਰਾਂ ਦਾ ਗੁੱਛਾ ਹੈ ਨਾ ਟਾਣੀ ਨਾਲ ਲੱਗਾ ਹੁੰਦਾ, ਇਸ ਪ੍ਰਕਾਰ ਅਭਿਆਸ ਕਰਦਿਆਂ ਕਰਦਿਆਂ ਅੰਗੂਰਾਂ ਦੇ ਗੁੱਛੇ ਦੀ ਤਰ੍ਹਾਂ ਤੁਹਾਨੂੰ ਚਮਕਦਾ ਕੁਝ ਪ੍ਰਤੀਤ ਹੋਵੇਗਾ, ਪਰ ਉਹ ਅਖੀਰ ਸਟੇਜ ਲਈ, ਜਿਹੜੀ ਸਟੇਜ ਉਹ ਅਖੀਰ ਲਈ ਨਹੀਂ। ਆਮ ਕਰਕੇ ਮਨੁੱਖ ਉੱਥੇ ਰੁਕ ਜਾਂਦਾ, ਪਰ ਉਹ ਕੁਝ ਵੇਖਣ ਤੋਂ ਬਾਅਦ ਵੀ ਮਨੁੱਖ ਜਦੋਂ ਲਗਾਤਾਰ ਆਪੋ ਆਪਣੇ ਧਰਮ ਦੇ ਮੁਤਾਬਕ ਕੋਈ ਅੱਲਾਹੂ ਅਕਬਰ ਦਾ ਜਾਪ ਕਰਦਾ ਹੈ, ਕੋਈ ਵਾਹਿਗੁਰੂ ਦਾ ਜਾਪ ਕਰਦਾ ਹੈ, ਕੋਈ ਓਹੰ ਸੋਹੰਗ ਦਾ ਜਾਪ ਕਰਦਾ ਹੈ, ਇੱਕ ਮੌਕਾ ਅਜਿਹਾ ਆਏਗਾ ਕਿ ਬੰਦੇ ਨੂੰ ਘਬਰਾਹਟ ਮਹਿਸੂਸ ਹੋਵੇਗੀ। ਔਰ ਆਮ ਕਰਕੇ ਮਨੁੱਖ ਉਸ ਘਬਰਾਹਟ ਦੇ ਮੌਕੇ ਤੇ ਰੁਕ ਜਾਂਦੇ ਨੇ, ਕਈ ਰੋਣ ਲੱਗ ਪੈਂਦੇ ਹਨ, ਕਈਆਂ ਦੇ ਬਚਨ ਪੂਰੇ ਹੋਣ ਲੱਗ ਪੈਂਦੇ ਤੇ ਉਹ ਲੋਕਾਂ ਨੂੰ ਪੁੱਤਰ ਧੀਆਂ ਦੇ ਕੇ ਤੇ ਆਪਣੇ ਆਪ ਨੂੰ ਬਾਬਾ ਬਣਾ ਲੈਂਦੇ ਰਹੇ, ਪਰ ਉਹ ਪੜਾਅ ਬਹੁਤ ਲਾਗੇ ਦਾ ਹੈ। ਆਪ ਜਪਜੀ ਸਾਹਿਬ ਪੜ੍ਹਦੇ ਹੋ ਤੇ ਜਪਜੀ ਸਾਹਿਬ ਵਿੱਚ ਪੰਕਤੀਆਂ ਆਉਂਦੀਆਂ ਨੇ, ਕਰਮ ਖੰਡ ਕੀ ਬਾਣੀ ਜੋਰ, ਮਿਡਲ ਹੈ ਇਹ ਅੰਤਮ ਪੜਾ ਦੇ। ਉਦੋਂ ਅਸੀਂ ਲੋਕਾਂ ਨੂੰ ਮੁੰਡੇ ਕੁੜੀਆਂ ਦੇਣ ਤੇ ਵਰ ਸਰਾਬ ਵਿੱਚ ਉਲਝਣਾ ਨਹੀਂ, ਅਪਰਾਲਾ ਇਹ ਕਰਿਆ ਕਰੋ, ਹੈ ਤਾਂ ਵਾਰਿਸ਼ਾਹ ਦੀ ਪੰਕਤੀ ਪ੍ਰਭਾਵ ਪੂਰਤ ਹੈ, ਉਹ ਕਹਿੰਦੇ ਵਾਰਸ ਸ਼ਾਹ ਲਕਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਤੁਲਸੀਦਾਸ ਨੇ ਰਮਾਇਣ ਚ ਲਿਖਿਆ ਹੈ, ਭੋਜਨ ਭਜਨ ਖਜ਼ਾਨਾ ਨਾਰੇ ਚਾਰੋ ਪਰਦੇ ਕੇ ਅਧਿਕਾਰੀ, ਰੋਟੀ ਖਾਣਾ ਤੇ ਪਰਦੇ ਨਾਲ ਖਾ, ਭਜਨ ਕਰਦਾ ਤੇ ਪਰਦੇ ਵਿੱਚ ਕਰ, ਜੇ ਤੈਨੂੰ ਰੱਬ ਨੇ ਚਾਰ ਪੈਸੇ ਦਿੱਤੇ ਤੇ ਜਰ ਕੇ ਖਾ। ਚੌਥਾ ਜਿਹੜੀ ਔਰਤ ਹੈ ਨਾ ਇਹਦਾ ਗਹਿਣਾ ਸ਼ਰਮ ਹੈ, ਇਹਨਾਂ ਦਾ ਨਿਵੇਜ ਸੋਭਦਾ ਨਹੀਂ। ਇਸੇ ਪ੍ਰਕਾਰ ਉਹ ਮਹਾਂਪੁਰਸ਼ ਕਹਿੰਦੇ ਕਿ ਗੁਰਮੁਖਾ ਜਨ ਤੂੰ ਇਸ ਮੰਜ਼ਿਲ ਤੇ ਪਹੁੰਚ ਜਾਂਦਾ ਨਾ ਉਦੋਂ ਵਰ ਤੇ ਸਰਾਬ ਵਿੱਚ ਨਾ ਉਲਝ, ਆਪਣੇ ਆਪ ਨੂੰ ਵਿਸ਼ੇਸ਼ ਪ੍ਰਤੀਤ ਨਾ ਕਰ। ਜਦੋਂ ਬੰਦਾ ਲਗਾਤਾਰ ਫਿਰ ਕੰਟੀਨਿਊਸਲੀ ਅਭਿਆਸ ਕਰਦਾ ਰਹੇਗਾ ਨਾ ਗੁਰਮੁਖੋ, ਤੇ ਇੱਕਦਮ ਬੰਦੇ ਨੂੰ ਇਉਂ ਪ੍ਰਤੀਤ ਹੋਵੇਗਾ ਵੀ ਸ਼ਾਇਦ ਮੇਰੀ ਜਿੰਦ ਨਿਕਲ ਚੱਲੀ ਹੈ। ਜੇ ਕਿਤੇ ਮਨੁੱਖ ਉਸ ਅਵਸਥਾ ਨੂੰ ਜਰ ਲੈ ਤਾਂ ਇੱਕਦਮ ਜਿਵੇਂ ਕੋ ਪਟਾਕਾ ਪਾੜਦਾ ਇਸ ਪ੍ਰਕਾਰ ਪਟਾਕਾ ਪਾਟੇਗਾ, ਦਸਮ ਦੁਆਰ ਖੁੱਲ ਜਾਏਗਾ, ਮਨੁੱਖ ਨੂੰ ਰੱਖਾਂ ਕਰੋੜਾਂ ਮੀਲ ਦੂਰਾਂ ਦਾ ਚੀਜ਼ਾਂ ਦਾ ਅਨੁਭਵ ਹੋ ਜਾਏਗਾ। ਜਦੋਂ ਦਸਮ ਦੁਆਰ ਖੁੱਲਿਆ ਉਦੋਂ ਫਿਰ ਤੂੰ ਤੇ ਮੈਂ ਇੱਕ। ਅੱਜ ਦੇ ਹੁਕਮਨਾਮੇ ਚ ਬਾਬਾ ਰਵਿਦਾਸ ਦੀ ਇਹ ਅਵਸਥਾ ਹੋਣ ਕਰਕੇ ਉਹ ਆਪਣੀ ਅਵਸਥਾ ਦੇ ਮੁਤਾਬਕ ਸਾਨੂੰ ਸਮਝਾਉਣ ਦਾ ਜਿਵੇਂ ਯਤਨ ਕਰਦੇ ਨੇ, ਆਪ ਸਰਵਣ ਕਰੋ ਜੀ। ਹਾਂਜੀ,
ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ।
ਸੋਠ ਰਾਗ ਦੇ ਵਿੱਚ ਬਾਬਾ ਰਵਿਦਾਸ ਜੀ ਕਿਰਪਾ ਕਰਕੇ ਸਮਝਾਉਂਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਵਾਰ ਵਾਰ ਇੱਕ ਓਅੰਕਾਰ ਕਹਿਣ ਦਾ ਮਤਲਬ ਇਹ ਹੈ, ਕਿਸੇ ਨੇ ਨਮਾਜ਼ ਪੜ੍ਹ ਲਈ, ਕਿਸੇ ਨੇ ਬਾਣੀ ਪੜ੍ਹ ਲਈ, ਕਿਸੇ ਨੇ ਪਾਠ ਪੂਜਾ ਕਰ ਲਿਆ, ਪਰ ਗੁਰਮੁਖੋ ਮੰਜ਼ਿਲ ਸਾਰਿਆਂ ਦੀ ਸਾਡੀ ਇੱਕ ਹੈ। ਕੋਈ ਅਜਨਾਲੇ ਵਾਲੇ ਪਾਸੇ ਤੋਂ ਆ ਗਿਆ, ਕੋਈ ਬਟਾਲੇ ਵਾਲੇ ਪਾਸੇ ਤੋਂ ਆ ਗਿਆ, ਕੋਈ ਜਲੰਧਰ ਵਾਲੇ ਪਾਸੇ ਤੋਂ ਆ ਗਿਆ, ਪਰ ਨਿਸ਼ਾਨਾ ਅੰਮ੍ਰਿਤਸਰ। ਪਰ ਗੁਰਮੁਖਾ ਇਸ ਇੱਕ ਤੱਕ ਪਹੁੰਚਣ ਲਈ ਲੋੜ ਹੈ ਵੀ ਤੂੰ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣ। ਇਹ ਕਿਉਂ ਕਿਹਾ? ਬਸ ਬਹੁਤ ਵਧੀਆ ਹੋਵੇ, ਚਮਕ ਦਮਕ ਹੋਵੇ, ਪਰ ਜਿੰਨਾ ਚਿਰ ਗੱਡੀ ਚੱਲੇ ਨਾ ਗੁਰਮੁਖੋ ਮੰਜ਼ਿਲ ਤੇ ਨਹੀਂ ਪਹੁੰਚੇਗੀ। ਇਸ ਪ੍ਰਕਾਰ ਜਿੰਨਾ ਚਿਰ ਤੇਰਾ ਗੁਰੂ ਸੱਚਾ ਨਾ ਹੋਇਆ, ਓਨਾ ਚਿਰ ਤੂੰ ਇੱਕ ਤੱਕ ਪਹੁੰਚ ਨਹੀਂ ਸਕੇਗਾ।
ਜਬ ਹਮ ਹੋਤੇ ਤਬ ਤੋਂ ਨਾਹੀ।
ਪਰਿਪੂਰਨ ਪਰਮਾਤਮਾ, ਜਿੰਨਾ ਚਿਰ ਮੇਰੇ ਵਿੱਚ ਮੈਂ ਸੀ, ਓਨਾ ਚਿਰ ਤੂੰ ਨਹੀਂ। ਮੈਂ ਕਿੰਨੀ ਖਤਰਨਾਕ ਹੈ, ਮੈਂ ਸਾਦੀ ਜੀ ਉਦਾਹਰਨ ਦਿਆਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਆਪਾਂ ਗੁਰਮੁਖੋ ਕੋਈ ਵੀ ਸਾਨੂੰ ਕੋਈ ਚੰਗੀ ਨੇਕ ਰੂਹ ਮਿਲੇ, ਗੁਰਮੁਖ ਜਨ ਮਿਲਣ, ਪਰਮੇਸ਼ਰ ਦਾ ਪਿਆਰਾ ਮਿਲੇ, ਤੇ ਆਪਾਂ ਆਮ ਕਰਕੇ ਅਕਸਰ ਕਈ ਵੇਰਾਂ ਉਹਦੇ ਪੈਰੀ ਹੱਥ ਲਾ ਦਿੰਦੇ ਆ। ਕਿਉਂ ਲਾਉਣੇ ਆ? ਉਹਦੀਆਂ ਬਾਹਾਂ ਉੱਪਰ ਨੇ, ਉਹਦਾ ਨੱਕ ਉੱਪਰ ਹੈ, ਉਹਦੀਆਂ ਅੱਖਾਂ ਉੱਪਰ ਨੇ, ਤੇ ਪੈਰੀ ਉਹਨੇ ਚਮੜੇ ਦੀ ਜੁੱਤੀ ਪਾਈ। ਹੋ ਸਕਦਾ ਵੀ ਚਮੜੇ ਦੀ ਜੁੱਤੀ ਨਾਲ ਉਹਦੇ ਪੈਰਾਂ ਚ ਬੋ ਵੀ ਆਉਂਦੀ ਹੋਵੇ। ਆ ਗਰਮੀ ਦਾ ਮੌਸਮ, ਆਪਾਂ ਜੁੱਤੀ ਪਾਉਣੀ ਤੇ ਪੈਰਾਂ ਚ ਬਦਬੋ ਆਉਂਦੀ ਹੈ। ਉਹਨੇ ਪੈਰੀ ਜੁੱਤੀ ਵੀ ਪਾਈ ਹੈ, ਪੈਰਾਂ ਵਿੱਚ ਬਦਬੂ ਵੀ, ਆਪਾਂ ਫੇਰ ਵੀ ਪੈਰੀ ਉਹਦੇ ਗੁੱਟ ਵਿੱਚ ਕੜਾ, ਪਰ ਮੱਥਾ ਨਹੀਂ ਟਿਕਦੇ ਨਾ ਪੈਰਾਂ ਨੂੰ। ਪੈਰਾਂ ਨੂੰ ਛੱਡ ਕੇ ਆਪਾਂ ਬਾਕੀ ਦੇ ਅੰਗਾਂ ਤੇ ਮੱਥਾ ਨਹੀਂ ਟਿਕਦੇ, ਨਾ ਅੱਖਾਂ ਨੂੰ ਨਾ ਕੰਨਾਂ ਨੂੰ। ਇਹ ਸਾਡੇ ਵਰੇਰਿਆਂ ਨੇ ਸਾਨੂੰ ਇੱਕ ਸਿੰਬਲ ਦਿੱਤਾ, ਸਿੰਬਲ। ਉਹ ਕਹਿੰਦੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਸਾਡਾ ਸਿਰ ਉੱਚਾ ਹੈ, ਅਗਲੇ ਗੁਰਮੁਖ ਨੇਕ ਪੁਰਸ਼ ਦੇ ਪੈਰ ਨੀਵੇਂ ਨੇ, ਪਰ ਆਪਾਂ ਉੱਚਾ ਸਿਰ ਉਹਦੇ ਪੈਰਾਂ ਤੇ ਕਿਉਂ ਰੱਖਿਆ? ਮੂੰਹ ਅੱਖੀਂ, ਨੱਕ ਕੰਨ ਹੱਥ ਦੇ ਭਾਰ ਉਚਾਉਂਦੇ, ਪੈਰਾਂ ਵਿੱਚ ਗੁਣ ਕੀ ਹੈ? ਇਹਨਾਂ ਨੇ ਸਾਡੇ ਮੂੰਹ ਦਾ, ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਸਾਡੇ ਕੰਨਾਂ ਦਾ, ਸਾਡੇ ਹੱਥਾਂ ਦਾ, ਇਹਨਾਂ ਕੱਲਿਆਂ ਵਿਚਾਰਿਆਂ ਨੇ ਭਾਰ ਚੁੱਕਿਆ। ਅੱਗੇ ਜਗਿਆਸੂ ਕਹਿੰਦਾ, ਭਾਈ ਗੁਰਦਾਸ ਜੀ ਤੁਸੀਂ ਕਿਹੜੇ ਪਾਸੇ ਪੈ ਗਏ? ਮੈਂ ਤਾਂ ਤੁਹਾਨੂੰ ਇੰਨੀ ਬੇਨਤੀ ਕਰਨ ਲੱਗਾ ਹੈ ਵੀ ਬੰਦੇ ਦੇ ਪੈਰੀ ਕਿਉਂ ਪਿਆ ਜਾਂਦਾ ਹੈ, ਬਾਕੀ ਥਾਵਾਂ ਤੇ ਮੱਥਾ ਕਿਉਂ ਨਹੀਂ ਟੇਕਦੇ? ਉਹ ਕਹਿੰਦੇ ਨੇ, ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ? ਸਾਰੇ ਚੇਨਾਂ ਨੂੰ ਛੱਡ ਕਰਕੇ ਇਹਨਾਂ ਦੀ ਪੂਜਾ ਕਿਉਂ? ਭਾਈ ਗੁਰਦਾਸ ਕਹਿੰਦੇ, ਗੁਰਮੁਖਾ ਗੁਰ ਚਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਅਸੀਂ ਪੈਰਾਂ ਤੇ ਹੱਥਾਂ ਲਾਉਣੇ ਆ, ਇਹ ਗੁਰਦੁਆਰੇ ਨੂੰ ਜਾਂਦੇ ਨੇ, ਇਹ ਸਾਧ ਸੰਗਤ ਨੂੰ ਜਾਂਦੇ ਨੇ, ਵਤਨ ਪਰੋਪਕਾਰ ਨੂੰ ਕਰ ਪਾਰ ਵਸਾਉਂਦੇ। ਜਦੋਂ ਕਿਸੇ ਤੇ ਨੇਕੀ ਕਰਨੀ ਹੁੰਦੀ ਹੈ ਨਾ, ਉਦੋਂ ਨੇਕੀ ਕਰਨ ਵਾਸਤੇ ਵੀ ਇਹੋ ਪੈਰ ਹੀ ਪ੍ਰੇਰਨਾ ਦਿੰਦੇ ਨੇ। ਮੇਰਾ ਤਾਂ ਜੀ ਚਾਹੁੰਦਾ ਹੈ ਮੇਰੀ ਖੱਲੋਂ ਮੋਜੜੇ ਗੁਰ ਸਿੱਖ ਨਹਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਭਾਈ ਗੁਰਦਾਸ ਕਹਿੰਦੇ ਵੀ ਗੁਰਮੁਖਾ ਮੇਰਾ ਤਾਂ ਜੀ ਚਾਹੁੰਦਾ ਵੀ ਗੁਰੂ ਕੇ ਸਿੱਖ ਮੇਰੀ ਚਮੜੀ ਦੀਆਂ ਜੁੱਤੀਆਂ ਕਰਨ, ਮੇਰੀ ਖੱਲੋਂ ਮੋਜੜੇ ਗੁਰਸਿੱਖ ਅਨਾਂਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ ਜਿਨ੍ਹਾਂ ਦੇ ਵੱਡੇ ਕਰਮ ਨੇ ਉਨ੍ਹਾਂ ਨੂੰ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਨਸੀਬ ਹੋਈ ਪੂਰਾ ਕਲੀਅਰ ਨੇ ਇੱਕ ਪੌੜੀ ਵਿੱਚ ਭਾਈ ਗੁਰਦਾਸ ਨੇ ਕਲੀਅਰ ਕੀਤਾ ਹੈ ਹੱਥਾਂ ਦੇ ਵਿੱਚ ਔਗਣ ਕੀ ਹੈ ਪੈਰਾਂ ਵਿੱਚ ਕੀ ਔਗਣ ਅੱਖਾਂ ਵਿੱਚ ਕੀ ਔਗਣ ਹੈ ਉਹ ਕਹਿੰਦੇ ਨੱਕ ਨਾ ਕੋਈ ਪੂਜਦਾ ਉਸਤਤ ਨਿੰਦਾ ਮਣੀ ਕਨੇਰੀ ਨੱਕ ਦੀ ਪੂਜਾ ਇਸ ਕਰਕੇ ਨਹੀਂ ਆਪਾਂ ਜਦੋਂ ਵੀ ਕਿਸੇ ਦੀ ਬੇਪਸੰਦੀ ਕਰਨੀ ਹੁੰਦੀ ਉਦੋਂ ਆਪਾਂ ਨੱਕ ਬਰੋੜ ਕੇ ਕਰਦੇ ਹਾਂ ਕੰਨ ਨਾ ਕੋਈ ਪੂਜਦਾ ਉਸਤਤ ਨਿੰਦਾ ਭਲੀ ਪਲੇਰੀ ਕੰਨਾਂ ਦੀ ਪੂਜਾ ਇਸ ਕਰਕੇ ਨਹੀਂ ਕਿਉਂਕਿ ਆਪਣੀ ਵਡਿਆਈ ਤੇ ਲੋਕਾਂ ਦੀ ਨਿੰਦਿਆ ਸੁਣਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀ ਜਿੰਨਾ ਚਿਰ ਮੈਂ ਸਾਂ ਓਨਾ ਚਿਰ ਤੁਸੀਂ ਨਹੀਂ ਹੁਣ ਤੁਸਾਂ ਕਿਰਪਾ ਕੀਤੀ ਆਪ ਤੂੰ ਹੀ ਮੈਂ ਨਾਹੀ ਹੁਣ ਕੇਵਲ ਤੇ ਕੇਵਲ ਇੱਕ ਤੁਸੀਂ ਬਚੇ ਹੋ ਮੈਂ ਕੁਝ ਵੀ ਨਹੀਂ
ਅਨਲ ਆਗਮ ਜੈਸੇ ਲਹਿਰ ਮੈਂ ਉਹ
ਦਾਨ ਦਿੱਤਾ ਕਿ ਜਿਵੇਂ ਹਵਾ ਚੱਲਦੀ ਹੈ ਤੇਜ ਪਾਣੀ ਖਲੋਤਾ ਹੋਵੇ ਉਹ ਪਾਣੀ ਸੂਏ ਦਾ ਹੋਵੇ ਸਰੋਵਰ ਦਾ ਹੋਵੇ ਛੱਪੜ ਦਾ ਹੋਵੇ ਦਰਿਆ ਦਾ ਹੋਵੇ ਸਮੁੰਦਰ ਦਾ ਹੋਵੇ ਜਿਹਨੂੰ ਕਹਿੰਦੇ ਹਵਾ ਦੀਆਂ ਤਰੰਗਾਂ ਤੇਜ਼ ਹੁੰਦੀਆਂ ਨੇ ਨਾ ਹਵਾ ਤੇਜ਼ ਹੁੰਦੀ ਹੈ ਉਦੋਂ ਪਾਣੀ ਚੋਂ ਤਰੰਗਾਂ ਪੈਦਾ ਹੁੰਦੀਆਂ ਹਨ
ਜਲ ਕੇਵਲ ਜਲ ਮਾਹੇ
ਪਰ ਕਹਿੰਦੇ ਆਖਿਰਕਾਰ ਹੈ ਤਾਂ ਪਾਣੀ ਦਾ ਪਾਣੀ ਦਾ ਇਹਦਾ ਅੰਤਰੀ ਅਰਥ ਗੁਰਮੁਖੋ ਇਹ ਹੈ ਵੀ ਆਪਣੇ ਅੰਦਰ ਵਾਸ਼ਨਾ ਦੀਆਂ ਲਹਿਰਾਂ ਪੈਦਾ ਹੋਈਆਂ ਤੇ ਵਾਸ਼ਨਾ ਦੇ ਕਰਕੇ ਆਪਾਂ ਨੂੰ ਤਰੰਗਾਂ ਬਣ ਰੂਪੀ ਆਪਾਂ ਨੂੰ ਸਰੀਰ ਧਾਰਨਾ ਪਿਆ ਵਾਸ਼ਨਾ ਮੁਖੀਆਂ ਹਵਾ ਦਾ ਜ਼ੋਰ ਘਟਿਆ ਤੇ ਗੁਰਮੁਖੋ ਪਾਣੀ ਬਿਲਕੁਲ ਉਸੇ ਤਰ੍ਹਾਂ ਅਡੋਲ ਇਹ ਵਾਸ਼ਨਾ ਕਿੰਨੀਆਂ ਕੁ ਪ੍ਰਬਲ ਨੇ ਜਦੋਂ ਦੀਨ ਦੁਨੀਆਂ ਦੇ ਬਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਬਾਲਕ ਮਾਧੋ ਦਾਸ ਦੇ ਬਾਗ ਵਿੱਚ ਗਏ ਨੇ ਨਾ ਤੇ ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੜਗੇ ਨੂੰ ਮੂਧਿਆਂ ਕਰਨ ਦਾ ਯਤਨ ਕੀਤਾ ਪੇਸ਼ ਨਾ ਗਈ ਆਖਰ ਢਹਿ ਕੇ ਗੁਰੂ ਕੇ ਚਰਨਾਂ ਤੇ ਪੈ ਗਿਆ ਤੇ ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮਾਧੋ ਦਾਸਾ ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੈ ਕਹਿਣ ਲੱਗਾ ਜੀ ਨਹੀਂ ਉਹ ਬਿੱਲ ਦਾ ਬੂਟਾ ਹੁੰਦਾ ਗੁਰਮੁਖੋ ਉਹ ਕਹਿੰਦੇ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੜਾਅ ਸੀ ਨਾ ਜਿੱਥੇ ਮਾਰੇ ਪਲਗੇ ਤੇ ਬੈਠੇ ਸਨ ਸਾਹਮਣੇ ਇੱਕ ਬਿੱਲ ਦਾ ਬੂਟਾ ਸੀ ਬਿੱਲ ਦਾ ਬੂਟਾ ਹਜ਼ੂਰ ਕਹਿੰਦੇ ਉਹ ਫਲ ਤੋੜ ਕੇ ਲਿਆ ਮਾਧੋ ਦਾਸ ਨੇ ਤੋੜਿਆ ਕਲਗੀਧਰ ਪਾਤਸ਼ਾਹ ਨੂੰ ਫਲ ਲੈ ਕੇ ਪਾਵੇ ਤੇ ਮਾਲਕ ਨੂੰ ਭੰਨਿਆ ਨਾ ਤੇ ਕੀ ਵੇਖਿਆ ਉਹਦੇ ਵਿੱਚ ਨਿੱਕਾ ਜਿਹਾ ਕੀੜਾ ਹੈ ਗੁਰਦੇਵ ਕਹਿਣ ਲੱਗੇ ਮਾਧੋ ਦਾਸਾ ਇਹ ਤੇਰੇ ਗੁਰੂ ਸਾਧੋ ਦਾਸ ਦੀ ਆਤਮਾ ਹੈ ਕਹਿੰਦੇ ਜੀ ਉਹ ਕਿਵੇਂ ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਿਸ ਮੌਕੇ ਦੀ ਜਿੰਦ ਨਿਕਲਦੀ ਸੀ ਨਾ ਤੇ ਸਾਹਮਣੇ ਬੂਟਾ ਫਲਿਆ ਹੋਣ ਕਰਕੇ ਦੀ ਵਾਸ਼ਨਾ ਇਹਦੇ ਵਿੱਚ ਜਾਣ ਕਰਕੇ ਇਹਨੂੰ ਟੇਢੀ ਜੂਨ ਮਿਲੀ ਆਪਾਂ ਜੋ ਵਾਰ ਵਾਰ ਸੰਸਾਰ ਵਿੱਚ ਆਉਂਦੇ ਹਾਂ ਨਾ ਉਹਦਾ ਮੇਨ ਕਾਰਨ ਸਾਡੀਆਂ ਵਾਸ਼ਨਾ ਨੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਸਰੀਰ ਹੈ ਨਾ ਵਾਸ਼ਨਾ ਵੱਧਾ ਆਵੇ ਜਾਵੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਈ ਹਵਾ ਦਾ ਜ਼ੋਰ ਪਿਆ ਤਰੰਗਾਂ ਪੈਦਾ ਹੋਈਆਂ ਹਵਾ ਦਾ ਜ਼ੋਰ ਰੋਕਿਆ ਮੁੜ ਕੇ ਪਾਣੀ ਦਾ ਪਾਣੀ ਵਾਸ਼ਨਾ ਦੀ ਉਤਪਤੀ ਕਰਕੇ ਗੁਰਮੁਖੋ ਸਾਨੂੰ ਵਾਰ ਵਾਰ ਸੰਸਾਰ ਵਿੱਚ ਆਉਣਾ ਪਿਆ ਤੇ ਵਾਸ਼ਨਾ ਦੀ ਨਿਵਿਰਤੀ ਤੋਂ ਬਾਅਦ
ਇਹ ਕੇਵਲ ਤੇ ਕੇਵਲ ਬ੍ਰਹਮ ਹੈ, ਪਰਮੇਸ਼ਰ ਹੈ।
ਮਾਧਵੇ ਕਿਆ ਕਹੀਏ ਭ੍ਰਮ ਐਸਾ।
ਉਸਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਪਰਮਾਤਮਾ ਦਾ ਨਾਂ ਰੱਖਿਆ। ਮਾਧਵੇ ਦਾ ਅਰਥ ਹੁੰਦਾ ਧਾ ਜਾਣ ਵਾਲੀ ਮਾਇਆ ਦਾ ਪਤੀ, ਖਸਮ। ਹੇ ਮਾਇਆ ਦੇ ਮਾਲਕਾ ਮੈਂ ਕੀ ਕਰਾਂ। ਪਰਮ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਵੱਡਿਆਂ ਵੱਡਿਆਂ ਨੂੰ ਗੁਮਰਾਹ ਕਰਦਾ ਹੈ।
ਜੈਸਾ ਮਾਨੀਐ ਹੋਏ ਨਾ ਤੈਸਾ।
ਪਰਮ ਦੀ ਨਿਸ਼ਾਨੀ ਕੀ ਵੀ ਆਪਾਂ ਜੋ ਮੰਨਦੇ ਹਾਂ ਨਾ ਉਹ ਗੁਰਮੁਖੋ ਅਸਲ ਵਿੱਚ ਨਾ ਹੋਵੇ। ਆਪਾਂ ਸਾਰਾ ਕੁਝ ਦੇਹ ਨੂੰ ਮੰਨੀ ਬੈਠੇ ਹਾਂ, ਆਪਾਂ ਕੋਈ ਪ੍ਰਾਣਾਂ ਨੂੰ ਮੰਨੀ ਬੈਠਾ, ਕੋ ਬੁੱਧੀ ਨੂੰ ਮੰਨੀ ਬੈਠਾ। ਨਾ ਬੁੱਧ ਪਰਮਾਤਮਾ, ਨਾ ਪ੍ਰਾਣ ਪਰਮਾਤਮਾ ਤੇ ਨਾ ਦੇਹ ਪਰਮਾਤਮਾ ਹੈ, ਉਹ ਇਹਨਾਂ ਤੋਂ ਅਲਹਿਦਾ ਹੈ। ਇਸ ਕਰਕੇ ਮੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਰਾਹੀਂ ਬਾਬਾ ਭਗਤ ਕਹਿੰਦੇ, ਗੁਰਮੁਖੋ ਆਪਾਂ ਜੋ ਕੁਝ ਸਮਝਦੇ ਹੋ ਉਹ ਅਸਲ ਵਿੱਚ ਨਹੀਂ, ਇਹਨੂੰ ਭਰਮ ਜਾਣਨਾ ਕਰੋ।
ਨਰਪਤ ਏਕ ਸੰਘਾਸ਼ਨ ਸੋਇਆ।
ਗੁਰਮੁਖ ਪਿਆਰੋ, ਪ੍ਰਾਪਤਨ ਗ੍ਰੰਥਾਂ ਵੀ ਦ੍ਰਿਸ਼ਟਾਂਤ ਹੈ ਇੱਕ, ਔਰ ਗੁਰੂ ਪਾਤਸ਼ਾਹ ਨੇ ਉਸ ਦ੍ਰਿਸ਼ਟਾਂਤ ਦੀ ਇੱਥੇ ਚੋਣ ਕੀਤੀ ਹੈ। ਵਿਦਾਂਤ ਪੜ੍ਹਨ ਵਾਲੇ ਗੁਰਮੁਖ ਜਿਹੜੇ ਨੇ ਉਹਨਾਂ ਨੂੰ ਵਿਚਾਰ ਸਾਗਰ ਦੇ ਵਿੱਚੋਂ ਦ੍ਰਿਸ਼ਟਾਂਤ ਮਿਲੇਗਾ ਭਰਮ ਦੇ ਬਾਰੇ। ਇੱਕ ਰਾਜਾ ਆਪਣੇ ਸਿੰਘਾਸਨ ਤੇ ਆਪਣੇ ਬਿਸਤਰੇ ਤੇ ਸੁੱਤਾ ਪਿਆ ਸੀ।
ਸੁਪਨੇ ਭਇਆ ਭਿਖਾਰੀ।
ਸੁਪਨੇ ਦੇ ਵਿੱਚੋਂ ਰਾਜਾ ਕਹਿੰਦੇ ਮੰਗਤਾ ਬਣ ਗਿਆ।
ਅਛਤ ਰਾਜ ਬਿਛਰਤ ਦੁੱਖ ਪਾਇਆ।
ਸਾਰੇ ਕੋ ਰਾਜ ਭਾਗ ਦਾ ਮਾਲਕ ਹੈ, ਪਰ ਸੁਪਨੇ ਵਿੱਚ ਸੌਣ ਕਰਕੇ ਰਾਜ ਭਾਗ ਦਾ ਮਾਲਕ ਹੁੰਦਿਆਂ ਹੋਇਆ
ਸੌਗਾਤ ਭਾਈ ਹਮਾਰੀ।
ਮੰਗਤਾ ਬਣ ਗਿਆ, ਇਹ ਸਾਡੀ ਪੁਜੀਸ਼ਨ ਹੈ। ਉਹਦਾ ਗ੍ਰੰਥ ਵਿਚਾਰ ਸਾਗਰ ਹੈ ਨਾ, ਉਸ ਗ੍ਰੰਥ ਦੇ ਕਰਤੇ ਦਾ ਨਾਮ ਹੈ ਪੰਡਿਤ ਨਿਸ਼ਚਲ ਦਾਸ। ਉਹਨੇ ਬੜਾ ਵਿਸਤਾਰ ਸਹਿਤ ਨੂੰ ਲਿਖਿਆ ਤਰੰਗ ਦਸਵੀਂ ਵਿੱਚ। ਉਹ ਕਹਿੰਦੇ ਨੇ ਵੀ ਇੱਕ ਰਾਜਾ ਸੌ ਗਿਆ ਤੇ ਸੁੱਤੇ ਪਿਆ ਉਹਨੂੰ ਕੀ ਸੁਪਨਾ ਆਇਆ ਹੈ। ਤੁਰਿਆ ਜਾ ਰਿਹਾ ਹੈ, ਉਹਨੂੰ ਸੱਟ ਲੱਗੀ। ਸੱਟ ਕਿਉਂ ਲੱਗੀ? ਦੋ ਝੋਟੇ ਭਿੜਦੇ ਨੇ, ਕਿਉਂਕਿ ਸਾਰਾ ਕੁਝ ਇਮੈਜਿਨ ਹੈ, ਕੇਵਲ ਸੁਪਨਾ। ਸੁਪਨਾ ਫਿਰ ਸਾਰਾ ਕੁਝ ਝੂਠਾ ਹੁੰਦਾ ਹੈ। ਝੋਟੇ ਭਿੜਦੇ ਸਨ, ਰਾਜੇ ਨੂੰ ਸੱਟ ਲੱਗੇ, ਬੜਾ ਲਾਚਾਰ ਹੈ। ਹਕੀਮ ਦੇ ਕੋਲ ਗਿਆ, ਉਹਨੂੰ ਕਹਿਣ ਲੱਗਾ ਵੀ ਮੈਨੂੰ ਮਰਮ ਪੱਟੀ ਕਹਿਣ ਲੱਗਾ ਵੀ ਗੁਰਮੁਖਾ ਦੋ ਪੈਸੇ ਲੱਗਣਗੇ ਜੇਬ ਦੋ ਪੈਸੇ ਦੇ। ਭੁੱਖ ਲੱਗੀ, ਕਿਤੇ ਲੰਗਰ ਵਰਦਾ ਤੇ ਉਹ ਲੰਗਰ ਲੈਣ ਲਈ ਗਿਆ ਤੇ ਕਹਿੰਦੇ ਗੁਰਮੁਖਾ ਬਰਤਨ ਆਪਣਾ ਲਿਆ, ਘੁਮਿਆਰਾਂ ਦੇ ਕਰ ਗਿਆ। ਉਹ ਕਹਿੰਦੇ ਗੁਰਮੁਖਾ ਭਾਂਡਾ ਤੈਨੂੰ ਤਾਂ ਮਿਲੇਗਾ, ਸਾਨੂੰ ਕੋਈ ਪੈਸਾ ਧੇਲਾ ਦੇ। ਕਹਿੰਦਾ ਜੀ ਮੇਰੇ ਕੋਲ ਨਹੀਂ, ਟੁੱਟੇ ਭਾਂਡੇ ਸਨ। ਉੱਥੋਂ ਬੱਠਣ ਲੈ ਕੇ ਤੁਰ ਪਿਆ ਲੰਗਰ ਵਾਲੀ ਥਾਂ ਤੋਂ। ਜਦੋਂ ਉਹਨੇ ਖੀਰ ਲਈ ਹੈ ਨਾ, ਉਹ ਭਾਂਡਾ ਉਹਦੇ ਹੱਥੋਂ ਛੁੱਟ ਗਿਆ। ਤੱਤੀ ਤੱਤੀ ਖੀਰ ਪੈਰਾਂ ਤੇ ਪਈ, ਦਰਦ ਹੋਈ ਤੇ ਰਾਜਾ ਹੈਰਾਨ ਪਰੇਸ਼ਾਨ ਜਾਗ ਖੁੱਲ ਗਈ। ਸੋਚਾਂ ਸੋਚਦਾ ਵੀ ਕਿੱਥੇ ਸਾਨ, ਕਿੱਥੇ ਖੀਰ ਦਾ ਲੰਗਰ, ਕਿੱਥੇ ਘੁਮਿਆਰਾਂ ਦਾ ਘਰ। ਪਰ ਮੈਂ ਇੰਨਾ ਪਰੇਸ਼ਾਨ ਕਿਉਂਕਿ ਮੈਂ ਸੁਪਨੇ ਵਿੱਚ ਜਿਉਂਦਾ ਸਾਂ। ਆਪਾਂ ਗੁਰਮੁਖ ਜਿੰਨੇ ਵੀ ਪਰੇਸ਼ਾਨ ਹਾਂ ਨਾ, ਆਪਾਂ ਰਾਜੇ ਦੇ ਸੁਪਨੇ ਦੀ ਤਰ੍ਹਾਂ ਪਰੇਸ਼ਾਨ ਹਾਂ। ਕਿਤੇ ਆਪਾਂ ਨੂੰ ਧੀ ਦੀ ਚਿੰਤਾ, ਕਿਤੇ ਪੁੱਤਰ ਦੀ ਚਿੰਤਾ, ਕਿਤੇ ਸਕੇ ਸੰਬੰਧੀਆਂ ਦੀ ਚਿੰਤਾ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਅਗਿਆਨੀ ਲਾਏ ਸਵਾਲਿਆ, ਗੁਰ ਗਿਆਨੀ ਲਾਏ ਜਗਾਵੇ ਗੋ। ਆਪਾਂ ਅਗਿਆਨ ਦੀ ਨੀਂਦ ਕਰਕੇ ਸੁੱਤੇ ਹਾਂ,
जेड़े गुरु दे ज्ञान करके जाग पै उन्हां नूं किसे प्रकार की कोई चिंता फिक्र झूरा नहीं।
राज कोई अंग पर संग जैसे है।
अगली पंक्ति च बाबा रविदास जी आप खुद दृष्टांत दे के सानू समझाउंदे भी परम किस तरह का है। लोकी गुरमुख वेदांत शास्त्र बड़ा विद्वान बनने वास्ते ध्यान नाल चेचे तौर ते पढ़ते ने, पर उहदे विच केवल ते केवल पार चार पंज उदाहरणां ते मुड़ के कख नहीं लभदा। एक कोठे दार नहीं बनती है कि जिहड़ी सिप्पी है ना वो आपां नूं इउं जापदा भी उहदे विच अंदर चांदी लगी होवे ते बंदा उस सिप्पी नूं रगड़ी जाए ते विचों पल्ले कख नहीं पैंदा। दूसरा दृष्टांत वेदांत विच इह दे रहे कि जिवें मारू थल दे विच गर्मी दे मौसम दे समय रेत तपदी ते पानी प्रतीत हुंदा है, हिरन दौड़ करके पानी पीन जांदा पर पानी नहीं मिलदा ते उह प्यासा मर जांदा है। दूजा दृष्टांत यह है। तीसरा दृष्टांत जो वेदांत भी दिता व्यास रिखी ने, राज प्यांग प्रसंग जैसे है अब कश मर्म जनाया। नेरा होवे ते नेरे सब रस्सी पई ते आपां नूं इउं प्रतीत हुंदा भी जिवें उह सप्प है, आपां इकदम आवाज मारी भी गुरमुखा को सोटा लिया सप्प है। उन्हें बत्ती जगा ते कहण लगा भी गुरमुखा वेख तां सही, कहिंदा मैं भुलेखा पिया सी तां रस्सी है रस्सी, पर यह रस्सी सप उदों प्रतीत होए जदों गुरमुखो अद्धा चन्न सी ते अद्धा अनेरा सी। ना पूरे अनेरे विच रस्सी सप प्रतीत होवेगी ते ना पूरे चानण विच। इसे प्रकार जेड़े अग्ञान दे गाढ़े अनेरे च ओ कहिंदे खाओ पियो मौज लो आपां रब तों की लैणा है, उन्हां नूं कोई चिंता नहीं। बाबे फरीद दी बाणी चाहुंदा है, बाबे कबीर दी प्रमाणा चाहुंदा है। उह महापुरश कहिंदे ने मैं जानिया मैं प्रतीत कीता है ते मेरे जानन करके मैनू परेशानी है। वो चंगे ने जिन्हां ने कुछ जानिया नहीं। बाबा कबीर का श्लोक आउंदा है, कबीर जिन्हों कुछ जानिया नहीं तीन सुख नींद बिहाए हमो जो बूझा बुझना पूरी परी बड़ाए। जिन्हां ने जानिया कख नहीं वो मौजा करते रहे ते जिन्हां ने पूर्ण तौर पर जान लिया वह भी बौज विच, पर आपां परेशान वो हाँ जिन्हां दे अंदर यह भी अनुभवी रब है पर पल्ले करतूत ना होण करके आपां भड़कदे हाँ। ना अनेरे विच सप दिसेगा ना चन्न विच सप दिसेगा, आपां वो परेशान जिहड़े डको डोले खाने अद्धा क चानण ते अद्धा क अनेरा है। चानण है इन्ना क भी परमात्मा है ते अनेरा यह है कि आपां परमात्मा की बंदगी करन दी बजाय गुरमुखों कबरां मड़ियां मट्टां मकसाणां वाले पासे वल पै गए कि शायद मड़ियां चो रब मिल जाएगा शायद कबरां चो रब मिल जाएगा। बाबा रविदास जी कहिंदे राज भयंग प्रसंग जैसे है अब कश मर्म जनाया, जिवें अनेरे विच रस्सी सब प्रतीत हुंदी है ते चानण जिहदे पता चलदा भी सारा कुछ भुलेखा है।
अणक कटक जैसे भूल परे।
दृष्टांत देंदे ने अब कहते कहण आया सोना ते सोने दे अनंत गहने बनदे हन, कड़ा बना लिया मुंदी बना ली कहूर छाप छला बना लिया, पर गुरमुखो नाना तरह प्रतीत हुंदा है जदों कठाली विच पिया उदों केवल ते केवल एक सोना। अपने चो कोई सिख बन गया कोई हिंदू हो गया कोई जाट होण दा दावा करदा है, किसे नूं नीवी जाति होण दा मन विच दुख है, पर गुरमुखो ਜਦੋਂ ਪਰਮਾਤਮਾ ਦੀ ਕਠਾਲੀ ਵਿੱਚ ਪਏ ਉਦੋਂ ਨਾ ਕੋਚਾ ਤੇ ਨਾ ਕੋਈ ਨੀਵਾ, ਉੱਥੇ ਨਾ ਕੋਈ ਮਰਦ ਤੇ ਨਾ ਕੋਈ ਔਰਤ। ਕਹਿੰਦੇ ਜਿਵੇਂ ਸਾਰੇ ਸੋਨਾ ਕੜਿਆਂ ਦਾ, ਮੁੰਦਰੀਆਂ ਦਾ, ਛਾਪਾਂ ਛੱਲਿਆਂ ਦਾ ਇੱਕ ਹੈ, ਇਸੇ ਪ੍ਰਕਾਰ ਗੁਰਮੁਖੋ ਆਪਾਂ ਸਾਰੇ ਉਸ ਪਰਿਪੂਰਨ ਪ੍ਰਮਾਤਮਾ ਦਾ ਇੱਕ ਅੰਗ ਹਾਂ। ਆਪਾਂ ਨੂੰ ਇਹ ਅਹਿਸਾਸ ਕਰਨਾ ਚਾਹੀਏ।
ਆਗ ਕਹਿਤੇ ਕਹਿਣ ਨਾ ਆਇਆ।
ਸੋ ਕਹਿੰਦੇ ਹੁਣ ਕੀ ਕਵਾਂਗੇ ਜਦੋਂ ਸਾਰੇ ਬ੍ਰਹਮ ਰੂਪ ਹੋ ਗਏ।
ਸਰਬੇ ਏਕ ਅਨੇਕ ਸਵਾਮੀ,
ਸਾਰਿਆਂ ਦੇ ਅੰਦਰ ਇੱਕ ਪ੍ਰਮਾਤਮਾ, ਲੇਕਿਨ ਆਪਾਂ ਨੂੰ ਨਾਨਾ ਤਰ੍ਹਾਂ ਪ੍ਰਤੀਤ ਹੁੰਦਾ ਹੈ। ਜਿਵੇਂ ਘੁਮਿਆਰ ਨੇ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ ਨਾ ਕਛ ਪੋਚ ਭਾਂਡੀ, ਮਾਟੀ ਕੇ ਭਾਂਡੇ ਨਾ ਕਛ ਪੂਜ ਕੁਮਾਰੇ। ਘੁਮਿਆਰ ਨੇ ਕਿਤੇ ਚੱਪਣੀ ਬਣਾ ਦਿੱਤੀ, ਕਿਤੇ ਕੜਾ ਬਣਾ ਦਿੱਤਾ, ਕਿਤੇ ਮੱਘਾ ਬਣਾ ਦਿੱਤਾ, ਪਰ ਹੈਨ ਸਾਰੇ ਮਿੱਟੀ ਰੂਪ। ਕਹਿੰਦੇ ਇਸ ਪ੍ਰਕਾਰ ਗੁਰਮੁਖ ਹੈ ਸਾਰਿਆਂ ਚ ਪ੍ਰਮਾਤਮਾ ਦੀ ਇੱਕ ਚੇਤਨ ਕਲਾ। ਪ੍ਰਮਾਤਮਾ ਨੇ ਪਰਾਰਬ ਰੂਪੀ ਚੱਕ ਤੇ ਪਾ ਕਰਕੇ ਸਾਨੂੰ ਘੜਕ ਬਣਾ ਦਿੱਤਾ, ਪਰ ਹੈ ਸਾਰੇ ਚ ਬ੍ਰਹਮ ਦੇ
ਅੰਸ਼ ਸੋਈ।
ਸਾਰਿਆਂ ਚ ਵਿਆਪਕ ਹੋਣ ਕਰਕੇ ਪ੍ਰਮਾਤਮਾ ਪਦਾਰਥਾਂ ਨੂੰ ਭੋਗਦਾ ਹੈ।
ਕਹਿ ਰਵਿਦਾਸ ਹਾਥ ਸਹਿਨੇ ਰਹਿ।
ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖ ਆਪਣੀ ਕਾਮ ਆਧਾਰਨ ਪੰਜਾਬੀ ਦੀ ਬੜੀ ਭੋਲੀ ਜੀ ਕਮਲੀ ਜੀ, ਰੱਬ ਨੇੜੇ ਕਿ ਕੁਸੁੰਨ। ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖ ਹੈ ਕੁਸੁੰਨ ਨਾਲੋਂ ਰੱਬ ਲਾਗੇ, ਕਿਉਂਕਿ ਕਸੋਨੇ ਵੀ ਹਰਕਤ ਤਾਂ ਕਰਨੀ ਜੇ ਪ੍ਰਮਾਤਮਾ ਦੀ ਚੇਤਨ ਕਲਾ ਹੋਏ। ਜੇ ਪ੍ਰਮਾਤਮਾ ਨੇ ਚੇਤਨ ਕਲਾ ਖਿੱਚ ਲਈ, ਜਦੋਂ ਜਿੰਦ ਨਿਕਲੀ ਉਹਨੂੰ ਤੇਰੇ ਪਰਿਵਾਰ ਦੇ ਮੈਂਬਰਾਂ ਨੇ ਤੇਰੀਆਂ ਬਾਹਾਂ ਨੂੰ ਰੱਸਾ ਪਾ ਕੇ ਬੰਨਣਾ ਵੀ ਕਿਤੇ ਲਮਕਣ ਨਾ ਲੱਗ ਪੈਣ। ਇਹਨਾਂ ਦਾ ਕੋਈ ਤਾਕਤ ਨਹੀਂ, ਕੋਈ ਤੱਤ ਨਹੀਂ, ਉਹ ਪ੍ਰਮਾਤਮਾ ਹੱਥ ਦੇ ਫਾਸਲੇ ਤੂੰ ਵੀ ਲਾਗੇ ਹੈ। ਸਹਿਜੇ ਹੋਏ ਸੋਏ ਤੂੰ ਆਪਣੇ ਮਨ ਨੂੰ ਅਡੋਲ ਕਰਨ ਦਾ ਯਤਨ ਕਰ। ਗੁਰਮੁਖ ਦਿਨ ਕਥਾ ਕਰਦਿਆਂ ਕਰਦਿਆਂ ਮੈਂ ਕਥਾ ਵਿੱਚ ਸ਼ਨਿਚਰ ਦਾ ਜ਼ਿਕਰ ਕੀਤਾ ਸੀ ਤੇ ਨਾਲ ਮੈਂ ਬੇਨਤੀ ਕੀਤੀ ਸੀ ਵੀ ਫੇਰ ਕਿਸੇ ਦਿਨ ਮੈਂ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਵਾਂਗਾ। ਮੈਨੂੰ ਬਜ਼ੁਰਗਾਂ ਨੇ ਹੁਕਮ ਕੀਤਾ ਵੀ ਗਿਆਨੀ ਜੀ ਤੁਹਾਡੀ ਗੱਲ ਰਹਿ ਗਈ ਹੈ, ਥੋੜਾ ਜਿਹਾ ਉਹਦੇ ਬਾਰੇ ਦੱਸੋ। ਗੁਰਮੁਖੋ ਗ੍ਰੰਥਾਂ ਦੇ ਮੁਤਾਬਕ ਜਿਹੜਾ ਸ਼ਨਿਚਰ ਹੈ, ਕਿਸੇ ਨੇ ਇਹਨੂੰ ਬਲਰਾਮ ਦਾ ਪੁੱਤਰ ਮੰਨਿਆ ਤੇ ਕਿਸੇ ਨੇ ਇਹਨੂੰ ਸੂਰਜ ਦਾ ਪੁੱਤਰ ਮੰਨਿਆ ਹੈ। ਦੋ ਰਾਇਆਂ ਨੇ, ਕੋਈ ਇਹਨੂੰ ਸੂਰਜ ਦਾ ਪੁੱਤਰ ਮੰਨਦਾ ਹੈ ਤੇ ਕੋਈ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਭਰਾ ਬਲਰਾਮ ਦਾ, ਬਲਭਦਰ ਦਾ ਪੁੱਤਰ ਮੰਨਦਾ ਹੈ। ਇਹ ਆਪਣੇ ਭਰਾਵਾਂ ਚੋਂ ਸਾਰਿਆਂ ਤੋਂ ਘਟੀਆ ਮਨੁੱਖ ਹੈ ਭਰਾਵਾਂ ਚੋਂ। ਜਿਹੜੇ ਸੂਰਜ ਦਾ ਇਹਨੂੰ ਪੁੱਤਰ ਬਣਦੇ ਨੇ, ਉਹਨਾਂ ਨੇ ਇਹਦੀ ਗਿਣਤੀ 9 ਗ੍ਰਹਿਆਂ ਵਿੱਚ ਕੀਤੀ, ਉਹ ਇਹਨੂੰ ਗ੍ਰਹਿ ਕਰਕੇ ਪੂਜਦੇ ਹਨ। ਲੇਕਿਨ ਇੱਕ ਦਿੱਲੀ ਦੇ ਗਿਆਨੀ ਹੋਏ ਨੇ, ਗਿਆਨੀ ਊਧਮ ਸਿੰਘ, ਉਹਨਾਂ ਨੇ ਪੁਸਤਕ ਲਿਖੀ ਸੀ, ਮੈਂ ਉਹਨੂੰ ਬੱਤਰ ਦੇ ਵਿੱਚ ਪੜ੍ਹਿਆ ਸੀ, ਗੁਰੂ ਨਾਨਕ ਜੀਵਨ ਨਵੀਨ ਖੋਜ। ਉਸ ਗਿਆਨੀ ਊਧਮ ਸਿੰਘ ਨੇ ਉਸ ਪੁਸਤਕ ਵਿੱਚ ਜ਼ਿਕਰ ਕੀਤਾ ਸੀ ਵੀ ਇਹ ਮਾਪਿਆਂ ਦਾ ਨਿਕੰਮਾ ਪੁੱਤਰ ਸੀ, ਆਪਣੀ ਗੁਰਮੁਖ ਔਲਾਦ ਮਾੜੀ ਹੋਵੇ ਚੰਗੀ ਹੋਵੇ, ਪਰ ਮਮਤਾ ਇੰਨੀ ਪ੍ਰਬਲ ਵੀ ਆਪਾਂ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ, ਵੀ ਇਹਨੂੰ ਕੁਝ ਨਾ ਕੁਝ ਦੇ ਕੇ ਜਾਈਏ। ਸਾਡੀ ਭਾਰਤੀ ਸੰਸਕ੍ਰਿਤੀ ਹੈ, ਸਾਡੇ ਅੰਦਰ ਲਾਲਸਾ ਵੀ ਸਾਡੇ ਬੱਚੇ ਧੀਆਂ ਪੁੱਤਰ ਭੁੱਖੇ ਨਾ ਰਹਿਣ, ਪਰੇਸ਼ਾਨ ਨਾ ਹੋਣ। ਉਹਨਾਂ ਦਾ ਬਾਪ ਉਹ ਗੁਜਰਨ ਲੱਗਾ, ਉਹ ਕਹਿੰਦਾ ਕਾਕਾ ਤੁਸੀਂ ਘਰਾਂ ਘਾਟਾਂ ਵਾਲੇ ਬਣ ਗਏ ਦਾ ਕੁਝ ਸੋਚੋ। ਉਹ ਲੋਹੇ ਦਾ ਬੜਾ ਸ਼ਕੀਨ ਸੀ, ਨਿਕੰਮਾ ਬੰਦਾ, ਤੇਲ ਮਲ ਕੇ ਪੈ ਰਹਿਣਾ। ਜਿਹੜੇ ਉਹਦਾ ਭਰਾ ਭਰਜਾਈਆਂ ਸਨ, ਉਹਨਾਂ ਨੇ ਰਾਇ ਕੀਤੀ ਵੀ ਆਪਾਂ ਥੋੜੀ ਥੋੜੀ ਇਹਦੀ ਮਦਦ ਕਰਿਆ ਕਰੀਏ। ਕਿਸੇ ਨੇ ਚੌਲ ਦੇ ਜਾਣੇ, ਕਿਸੇ ਨੇ ਤੇਲ ਦੇ ਜਾਣਾ, किसी ने मां की दाल दे जानी और उन्हां सारियां नूं इकट्ठियां करके अपना गुजारा कर जिथों बनिया सतनाजा। ते पुस्तक दा मैं तुहानूं वेरवा दिता भी ज्ञानी ऊधम सिंह दिल्ली वाले गुरु नानक जीवन नवीन खोज। लेकिन मौजूदा जमाने चों एक पुस्तक लिखी है श्री गुरु ग्रंथ कोश दलित रतन सिंह जग्गी पटियाले वाले ने, उहदे च उन्हां ने जिक्र किया है भई पुरातन शास्त्रां दे मुताबिक इहनूं किसे ने बलभद्र बलराम दा पुत्र मन्निया है, किसे ने सूर्य दा मन्निया, पर है इह बड़ा घटिया। जदों श्री शिव महाराज दे घर पुत्र गणेश पैदा होया ना ते सारे देवते गणेश के आगमन के बारे जानकारी लैके भी बड़ा महापुरुष है, उसकी पूजा वास्ते दर्शन कर लिया है, ते छनिछ भी गया। जिहड़ी मैं तुहानूं पुस्तक का हवाला दे रहा वह डॉक्टर पीएचडी है, डॉक्टर अरुण सिंह अनपढ़ का ग्रंथ ने, अजे वह जिउंदे जागदे ने, उन्हां दृष्टांत दिता है। वह कहिंदे भी शनिछर भी गया ते अद्धियां कखां खोलियां ते अद्धियां कीदियां बंद। पार्वती कहण लगी वे शनिछरा तेनू मेरे पुत्र दे जन्म की खुशी नहीं? कहण लगा जी खुशी करके तां आया है। ते पार्वती कहण लगी फिर अखां खोल के वेखदा क्यों नहीं? कहण लगा मैं कड़मा है, जे मैं वेख्या तो तेरे पुत्र का नुकसान हो जाए। कहण लगी तू वेख तां सही, ये शिव का पुत्र है। कहिंदे जदों उन्हें वेख्या ना निगाह भर के उहदा सिर उड गया। अपरंत देवत्या ने हाथी के बच्चे का सिर वड करके उहदे सिर नूं लाया और इस करके नूं कड़मा जान करके लोग इहदी पूजा नहीं करते। इन्नी मैं पढ़िया इस बारे पर गुरमुखो ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਪਰਮੇਸ਼ੁਰ ਤੋਂ ਟੁੱਟੇ ਨੇ। ਮੈਂ ਇੱਕ ਮਕਾਨ ਬਣਾਉਣਾ ਆਪਣੇ ਰਹਿਣ ਲਈ, ਮੈਂ ਅਚੇਚੇ ਤੌਰ ਤੇ ਭੜਕੇ ਸ਼ਨੀਵਾਰ ਦੀ ਚੋਣ ਕੀਤੀ ਵੀ ਮੇਰੇ ਤੇ ਕੋਈ ਡਰ ਨਹੀਂ, ਮੈਂ ਭੜਕੇ ਨਹੀਂ ਰੱਖਣੀ ਮਕਾਨ ਦੀ। ਲੋਕਾਂ ਨੂੰ ਡਰ ਹੋਵੇਗਾ, ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਇਸ਼ਟ ਮੰਨਦਾ, ਮੇਰਾ ਵਾਹਿਗੁਰੂ ਤੇ ਭਰੋਸਾ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਗੁਰੂ ਨੇ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਹੁੰਦਿਆਂ ਮੇਰੇ ਤੇ ਸ਼ਨਿਛਰ ਦਾ ਕੋਈ ਡਰ ਨਹੀਂ। ਮੈਂ ਚੇਚੇ ਤੌਰ ਤੇ ਸ਼ਨਿਚਰਵਾਰ ਦੀ ਤਾਂ ਚੋਣ ਕੀਤੀ ਹੈ ਵੀ ਹੋਵੇਗਾ ਲੋਕਾਂ ਨੂੰ ਡਰ, ਲੇਕਿਨ ਗੁਰੂ ਕੇ ਸਿੱਖ ਨੂੰ ਇਹਨਾਂ ਚੀਜ਼ਾਂ ਦਾ ਕੋਈ ਡਰ ਨਹੀਂ। ਉਹਨਾਂ ਵਾਸਤੇ ਹੈ ਸਗਨ ਅਪਸਗਨ ਤਿਸ ਕੋ ਲੱਗੈ, ਜੇ ਚੀਤ ਨਾ ਆਵੇ ਤੇ ਮੈਂ ਨੀਂਹ ਰੱਖਣੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਗੁਰੂ ਰਾਮਦਾਸ ਤੋਂ ਵੱਡਾ ਸ਼ਨਿਛਰ ਕਿਵੇਂ ਹੋ ਜਾਏਗਾ। ਮੈਂ ਨੀਂ ਰੱਖਣੀ ਹੈ ਜਪਜੀ ਸਾਹਿਬ ਦਾ ਪਾਠ ਕਰਕੇ, ਆਨੰਦ ਸਾਹਿਬ ਦਾ ਪਾਠ ਕਰਕੇ, ਤੇ ਜਿੱਥੇ ਜਪਜੀ ਤੇ ਆਨੰਦ ਸਾਹਿਬ ਆ ਗਿਆ ਉੱਥੇ ਉਦਾਸੀ ਤੇ ਗਮਗੀਨੀ ਕਿਉਂ? ਇਸ ਕਰਕੇ ਗੁਰਮੁਖੋ ਇਹ ਸ਼ਨਿਛਰ ਦਾ ਪ੍ਰਭਾਵ ਹੋਵੇਗਾ ਲੋਕਾਂ ਤੇ, ਲੇਕਿਨ ਜਿਹੜੇ ਪਰਮੇਸ਼ਰ ਨਾਲ ਜੁੜੇ ਨੇ ਉਹਨਾਂ ਨੂੰ ਇਹਦਾ ਕੋਈ ਭੈ ਨਹੀਂ। ਇੰਨੀ ਕੁ ਬੇਨਤੀ ਹੈ। ਹੁਣ ਲੜੀਵਾਰ ਸੰਤਿਆ ਵਿੱਚ ਆਪਾਂ ਜੋ ਵਿਆਗੜੇ ਦੀ ਵਾਰ ਦੀ ਵਿਚਾਰ ਕਰ ਰਹੇ ਹਾਂ, ਅੱਜ ਜੋ ਆਪਾਂ ਗੁਰਮੁਖੋ ਜੀ ਸ਼ਬਦ ਦੀ ਵਿਚਾਰ ਕਰਨੀ ਇਹ ਹੈ ਈਰਖਾ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ। ਕਿਤੇ ਚਲੇ ਜਾਓ ਤੁਹਾਨੂੰ ਅਰਥਾਂ ਤੇ ਈਰਖਾ ਮਿਲੇਗੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾ ਲਿਆ, ਮਹਾਰਾਜ ਗੁਰਮਨ ਦੇ ਸਿਧਾਂਤ ਲੋਕਾਂ ਵਿੱਚ ਵੰਡਦੇ ਨੇ, ਉੱਥੇ ਸ਼ੇਖਾਂ ਦਾ ਪਰਿਵਾਰ ਰਹਿੰਦਾ ਜਿਹੜਾ ਗੁਰੂ ਘਰ ਦੀ ਵਿਰੋਧਤਾ ਕਰਦਾ ਹੈ। ਗੁਰੂ ਕੇ ਸਿੱਖ ਬਿਆਸਾ ਨਦੀ ਤੋਂ ਪਾਣੀ ਭਰਨ ਜਾਂਦੇ ਨੇ ਤੇ ਸ਼ੇਖਾਂ ਦੇ ਲੜਕੇ ਗਲੇਲੇ ਮਾਰ ਕਰਕੇ ਉਹਨਾਂ ਦੇ ਘੜੇ ਭੰਨ ਦਿੰਦੇ, ਮੁੜ ਕੇ ਮਸ਼ਕਾਂ ਬਣਾਈਆਂ ਤੇ ਕਹਿੰਦੇ ਤੀਰਾਂ ਦੇ ਨਾਲ ਉਹਨਾਂ ਨੇ ਸਿੱਖਾਂ ਦੀਆਂ ਬੱਚਿਆਂ ਦੀਆਂ ਨੇ ਸਿੱਖਾਂ ਦੀਆਂ ਮਸ਼ਕਾਂ ਪਾੜ ਦਿੱਤੀਆਂ। ਮੁੜ ਕੇ ਗਾਗਰਾਂ ਲੈ ਕੇ ਗਏ, ਉਹਨਾਂ ਨੂੰ ਆਪਣੇ ਬਾਹੂ ਬਲ ਦਾ ਇੰਨਾ ਮਾਣ ਹੈ ਉਹਨਾਂ ਨੇ ਗਾਗਰਾਂ ਖੋ ਕਰਕੇ ਪਾਣੀ ਮੂਧਿਆਂ ਕਰ ਦੇਣਾ, ਡੋਲ ਦੇਣਾ। ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਬੜੇ ਪਰੇਸ਼ਾਨ ਕਰਦੇ ਨੇ, ਉਹਨਾਂ ਨੂੰ ਕੁਝ ਕਹੋ। ਤਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਮੁਖੀ ਨੂੰ ਸੰਬੋਧਨ ਕਰਕੇ ਜਿਵੇਂ ਕਿਹਾ, ਉਹਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਿਵੇਂ ਬਿਆਨ ਕਰਦੇ ਨੇ, ਸਰਵਣ ਕਰੋ ਜੀ। ਹਾਂਜੀ,
ਸਲੋਕ ਮਹਲਾ ਤੀਜਾ। ਸ਼ੇਖਾ ਅੰਦਰੋਂ ਜੋਰ ਛੱਡ ਤੋ।
ਭਾਈ ਸ਼ੇਖਾ, ਆਪਣੇ ਅੰਦਰ ਦਾ ਜਵਾਨੀ ਦਾ ਜੋਰ ਛੱਡਣਾ ਕਰ।
ਭਾਉ ਕਰ ਚੱਲ ਗਵਾਏ,
ਪਰਮਾਤਮਾ ਦਾ ਭਾਉ ਰੱਖ। ਚੱਲ ਕਹਿੰਦੇ ਨੇ ਕਮਲੇ ਪੁਣੇ ਨੂੰ, ਵੀ ਪਾਣੀ ਅਸੀਂ ਦਰਿਆ ਤੋਂ ਭਰਦੇ ਹਾਂ, ਤੂੰ ਤੁਹਾਡਾ ਨੁਕਸਾਨ ਹੈ ਵੀ ਪਾਣੀ ਘੱਟ ਚੱਲਿਆ ਜਾਂ ਤੇਰਾ ਕੋਈ ਨੁਕਸਾਨ ਹੈ। ਜਿਹੜਾ ਤੂੰ ਸਾਡੇ ਨਾਲ ਬਿਨਾਂ ਵਜ੍ਹਾ ਤੂੰ ਚੱਲ ਕਰਦਾ, ਕਮਲਾ ਪੁਣਾ ਕਰਦਾ, ਇਹਨੂੰ ਛੱਡਣਾ ਕਰ। ਇਹ ਹੈ ਗੁਰਮੁਖ ਪਿਆਰੂ ਅਧਿਆਸ ਘਟਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦਾ ਸੰਬੰਧ ਅਧਿਆਤਮਿਕ ਜੀਵਨ ਨਾਲ ਹੈ, ਔਰ ਉਸ ਅਧਿਆਤਮਿਕਵਾਦ ਦੇ ਦੁਆਰਾ ਗੁਰਮੁਖੀ ਦਾ ਕੀ ਅਰਥ ਬਣੇਗਾ। ਹੇ ਸਿੱਖਾ, ਹੇ ਸਿੱਖਿਆ ਲੈਣ ਵਾਲੇ ਸਿੱਖਾ, ਜਗਿਆਸੂ ਪੁਰਸ਼ਾ, ਤੂੰ ਆਪਣਾ ਧਨ ਜਾਤੀ ਤੇ ਵਿਦਿਆ ਦਾ ਹੰਕਾਰ ਨਾ ਕਰ। ਗੁਰੂ ਦਾ ਡਰ ਧਾਰ ਕਰਕੇ ਜਿਹੜਾ ਅਸੁਰੀ ਸੰਪਦਾ ਦਾ ਤੂੰ ਚੱਲ ਕਰਦਾ ਨਾ, ਇਹਨੂੰ ਆਪਣੇ ਅੰਦਰੋਂ ਗਵਾਉਣਾ ਕਰ।
ਗੁਰ ਕੈ ਭੈ ਕੇਤੇ ਨਿਸਤਰੇ।
ਗੁਰੂ ਦਾ ਭੈ ਤਾਰਨ ਕਰਕੇ ਸੰਸਾਰ ਤੋਂ ਕਈ ਤਰ ਗਏ ਹਨ।
ਭੈ ਵਿੱਚ ਨਿਰਭਉ ਪਾਏ।
ਪਰਮਾਤਮਾ ਦੇ ਭੈ ਚ ਰਿਹਾ ਗੁਰਮੁਖਾ, ਤੈਨੂੰ ਨਿਰਭਉ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਮਨ ਕਠੋਰ ਸ਼ਬਦ ਭੇਦ ਤੋਂ।
ਅਸੀਂ ਮੰਨਦੇ ਹਾਂ ਵੀ ਮਨ ਬੜਾ ਕਰੜਾ ਹੈ, ਬੜਾ ਕੁਰਖਤ ਹੈ, ਇਹ ਮੰਨਣ ਵਾਲਾ ਨਹੀਂ, ਪਰ ਤੂੰ ਗੁਰੂ ਕੇ ਸ਼ਬਦੀ ਵਿਚਾਰ ਨਾਲ ਇਸ ਮਨ ਨੂੰ ਨਰਮ ਕਰਨ ਦਾ ਯਤਨ ਕਰ।
ਸ਼ਾਂਤ ਵਸੈ ਮਨ ਆਏ।
ਹੌਲੀ ਹੌਲੀ ਤੇਰੇ ਮਨ ਵਿੱਚ ਟਿਕਾ ਆ ਜਾਏਗਾ, ਸ਼ਾਂਤੀ ਆ ਜਾਏਗੀ।
ਸ਼ਾਂਤੀ ਵਿੱਚ ਕਾਰ ਕਮਾਵਣੇ।
ਜਿਹੜਾ ਮਨ ਦੇ ਟਿਕਾ ਕਰਕੇ, ਮਨ ਨੂੰ ਅਡੋਲ ਕਰਕੇ, ਸ਼ਾਂਤ ਹੋ ਕਰਕੇ ਕੰਮ ਕਰਨਾ ਹੈ।
ਖਸਮ ਪਾਏ ਥਾਏ।
ਇਹਦੇ ਨਾਲ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਪਰਮਾਤਮਾ ਦੇ ਦਰ ਤੇ ਇਹਨੂੰ ਥਾਂ ਮਿਲ ਜਾਏਗੀ, ਪਰਮਾਤਮਾ ਦੇ ਦਰ ਪ੍ਰਵਾਨ ਚੜ ਜਾਏਗਾ।
ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ।
ਪਾਤਸ਼ਾਹ ਕਹਿੰਦੇ ਨੇ ਕਾਮ ਕਰਕੇ ਕ੍ਰੋਧ ਆਦਿਕ ਦੇ ਮਗਰ ਲੱਗ ਕੇ ਕਿਸੇ ਨੂੰ ਹੁਣ ਤੱਕ ਪ੍ਰਾਪਤੀ ਨਹੀਂ ਹੋਈ।
ਪੁੱਛੋ ਗਿਆਨੀ ਜਾਏ।
ਜਿਹੜੇ ਗਿਆਨਵਾਨ ਪੁਰਸ਼ ਨੇ ਉਹਨਾਂ ਨੂੰ ਜਾ ਕੇ ਪੁੱਛੇ ਤੇ ਗਿਆਨੀ ਤੇ ਆ ਕੇ ਆਪਾਂ ਥੜਕ ਜਾਂਦੇ ਆ। ਸਾਡੇ ਚ ਕਈ ਗੱਲਾਂ ਬਿਨਾਂ ਵਿਚਾਰ ਤੋਂ ਆਪਾਂ ਕਰਦੇ, ਕਿਸੇ ਕਿੱਸਾ ਧਾਰੀ ਕੋਈ ਸਿੱਖ ਹੋਵੇ ਨਾ ਰਕਸ਼ਾ ਬਹੁਦਾ, ਤੇ ਉਹਨੂੰ ਕਹਿਣੇ ਗਿਆਨੀ ਚੱਲਣੇ ਫਲਾਣੇ ਥਾਂ ਤੇ। ਇਹ ਗਿਆਨੀ ਸ਼ਬਦ ਦਾ ਅਪਮਾਨ ਹੈ। ਸਾਡੇ ਸਕੂਲਾਂ ਕਾਲਜਾਂ ਵਿੱਚ ਦੋ ਚਾਰ ਨਾਟਕ ਪੜ੍ਹ ਲੈ, ਚਾਰ ਕਹਾਣੀਆਂ ਪੜ੍ਹ ਲੀਆਂ, ਦੋ ਚਾਰ ਇਕਾਂਗੀ ਪੜ੍ਹ ਲੈ, ਦੋ ਚਾਰ ਕਿਤਾਬਾਂ ਪੜ੍ਹ ਲੀਆਂ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ, ਉਹਨੂੰ ਗਿਆਨੀ ਦੀ ਡਿਗਰੀ ਮਿਲ ਜਾਂਦੀ ਹੈ, ਇਹ ਗਿਆਨੀ ਪਾਸ ਹੈ। ਨਹੀਂ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਭੈ ਕਾਹੂ ਕੋ ਦੈ ਦੇਤ ਨੈ ਪੈਮਾਨ ਤਾ ਆਨ ਕਹੋ ਨਾਨਕ ਵ ਮੁਕਤ ਨਾਰ। ਗਿਆਨੀ ਤਾਂ ਬਖਾਨ, ਕੱਲਾ ਕਿਤਾਬਾਂ ਵਾਲਾ ਗਿਆਨੀ ਨਹੀਂ, ਗੱਲਾਂ ਕਰਨ ਵਾਲਾ ਗਿਆਨੀ ਨਹੀਂ, ਜਿਹੜਾ ਨਾ ਕਿਸੇ ਨੂੰ ਭੈ ਦਿੰਦਾ ਨਾ ਲੈਂਦਾ, ਉਹ ਕਹਿੰਦੇ ਜੀਵਨ ਮੁਕਤ, ਤੇ ਉਹਨੂੰ ਗਿਆਨੀ ਕਹਿਣਾ ਕਰ। ਉਹੋ ਜੇ ਗਿਆਨਵਾਨਾਂ ਨੂੰ ਜਾ ਕੇ ਪੁੱਛੋ, ਕਾਮ ਦੇ ਮਗਨ ਲੱਗਿਆ, ਕ੍ਰੋਧ ਦੇ ਮਗਨ ਲੱਗਿਆ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ, ਕੇਵਲ ਮੁਕਤੀ ਨਹੀਂ ਮਿਲੀ।
ਮਹਲਾ ਤੀਜਾ। ਮਨਮੁਖ ਮਾਇਆ ਮੋਹ ਹੈ।
ਇਹ ਬੰਦਾ ਮਨ ਦੇ ਮਗਨ ਲੱਗ ਕਰਕੇ ਮਾਇਆ ਦੇ ਮੋਹ ਨੇ ਇਹਨੂੰ ਚਕੜ ਲਿਆ, ਮਾਇਆ ਦਾ ਮੋਹ ਪ੍ਰਬਲ ਹੋ ਗਿਆ।
ਨਾਮ ਨਾ ਲੱਗੋ ਪਿਆਰ।
ਨਾਮ ਇਹਨੂੰ ਚੰਗਾ ਨਹੀਂ ਲੱਗਦਾ, ਕਹਿਣ ਲੱਗਾ ਗੁਰਦੁਆਰੇ ਦਾ ਕੀ ਕਰਾਂਗੇ, ਵੀ ਟਾਈਮ ਬਰਬਾਦ ਕਰਨਾ ਨਾ, ਜੇ ਕਿਤੇ ਕੰਮ ਕਰਾਂਗੇ ਚਾਰ ਪੈਸੇ ਬਣਗੇ।
ਕੋੜ ਕਮਾਵੇ ਕੋੜ ਸੰਗ੍ਰਹਿ।
ਇਸ ਪ੍ਰਕਾਰ ਇਹ ਬੰਦਾ ਮਨ ਦੇ ਮਗਰ ਲੱਗ ਕਰਕੇ ਝੂਠ ਕਮਾਉਂਦਾ ਹੈ, ਤੇ ਝੂਠ ਨੂੰ ਇਕੱਠਿਆਂ ਕਰਦਾ ਹੈ।
ਕੂੜਾ ਕਰੇ ਆਹਾਰ,
ਉਹ ਝੂਠੀ ਕਮਾਈ ਦਾ ਕਮਾਇਆ ਹੋਇਆ ਧਨ ਭੋਜਨ ਤਿਆਰ ਕਰਕੇ ਇਹ ਛਕਣਾ ਕਰਦਾ, ਖਾਧਾ ਵੀ ਝੂਠ।
ਵਿਖ ਮਾਇਆ ਧਨ ਸੰਚ ਮਰ ਹੈ,
ਵਿਖ ਜ਼ਹਿਰ ਵਾਂਗ ਦੁੱਖ ਰੂਪ ਦੀ ਮਾਇਆ ਨਾ ਇਹਨੂੰ ਇਕੱਠਿਆਂ ਕਰਦਿਆਂ ਕਰਦਿਆਂ ਮਰ ਗਿਆ।
ਅੰਤ ਹੋਏ ਸਭ ਸ਼ਾਰ,
ਕਿਸੇ ਨੇ ਬਹੁਤੀ ਇਕੱਠੀ ਕਰ ਲਈ, ਕਿਸੇ ਨੇ ਥੋੜੀ ਇਕੱਠੀ ਕਰ ਲਈ, ਪਰ ਅੰਤ ਖਾਗ ਦੀ ਢੇਰੀ ਹੋ ਗਏ।
ਧਰਮ ਧਰਮ ਸੱਚ ਸਾਂਝਮ ਕਰ ਹੈ,
ਬਾਹਰੋਂ ਲੋਕ ਦਿਖਾਵੇ ਲਈ ਚੰਗੇ ਕਰਮ ਧਰਮ ਕਰਦੇ ਨੇ। ਕਥਾ ਕਰਨ ਤੋਂ ਪਹਿਲਾਂ ਮੈਂ ਗੁੰਮਖਾਨਾ ਵਿਚਾਰ ਕਰ ਰਿਹਾ ਸਾਂ। ਮੈਂ ਬਚਪਨ ਵਿੱਚ ਦੇਖਿਆ, ਮੇਰੇ ਪਿੰਡ ਬਜ਼ੁਰਗ ਸੀ, ਸਕੂਲ ਨਹੀਂ ਸੀ ਪੜਿਆ, ਉਹਨੇ ਨਾਲੇ ਤਾਂ ਖੂਹ ਤੋਂ ਇਸ਼ਨਾਨ ਕਰਕੇ ਆਉਣਾ ਤੇ ਘਰ ਵਾਸਤੇ ਪਾਣੀ ਦੀ ਬਾਲਟੀ ਲਈ ਹੋਣੀ ਤੇ ਉਹਨੇ ਜਾਪ ਸਾਹਿਬ ਟੱਕ ਟੱਕ ਪੜਨਾ। ਮੂੰਹ ਜ਼ਬਾਨੀ ਇੱਕ ਜ਼ਿਮੀਦਾਰ ਬੰਦੇ ਨੇ। ਹੁਣ ਅਸੀਂ ਆਪਣੇ ਆਪ ਨੂੰ ਗ੍ਰੰਥੀ ਖਵਾਉਂਦੇ ਹਾਂ, ਰਾਗੀ ਵੀ ਖਵਾਉਂਦੇ ਹਾਂ, ਬੜਾ ਕੁਝ ਕਹਿੰਦੇ ਹਾਂ ਤੇ ਨਿਤਨੇਮ ਅਸੀਂ ਕਰਦੇ ਨਹੀਂ। ਕਿਸੇ ਨੂੰ ਆਉਂਦਾ ਮੂੰਹ ਜ਼ਬਾਨੀ ਤੇ ਕਿਸੇ ਨੂੰ ਨਹੀਂ ਆਉਂਦਾ। ਕਹਿਣ ਦਾ ਭਾਵ ਕੋਲ ਵਿਖਾਲਾ ਜ਼ਿਆਦਾ, ਅਮਲੀ ਜੀਵਨ ਘੱਟ ਹੈ। ਅੱਗੇ ਵਿਖਾਵਾ ਘੱਟ ਸੀ, ਅਮਲੀ ਜੀਵਨ ਜ਼ਿਆਦਾ ਸੀ। ਕਰਮ ਧਰਮ ਸੁਚ ਸੰਜਮ ਕਰੇ, ਬਾਹਰੋਂ ਦਿਖਾਵੇ ਲਈ ਚੰਗੇ ਕਰਮ ਧਰਮ ਤੇ ਪਵਿੱਤਰਤਾ ਸੰਕੋਚ ਆਜ ਦਾ ਪ੍ਰਦਰਸ਼ਨ ਕਰਦਾ ਹੈ।
ਅੰਤਰ ਲੋਭ ਵਿਕਾਰ,
ਕਹਿੰਦੇ ਮਨੁੱਖ ਦੇ ਅੰਦਰ ਲੋਭ ਹੈ, ਬਿਰਤੀ ਮੈਲੀ ਹੈ, ਸੋਚ ਪਵਿੱਤਰ ਨਹੀਂ।
ਨਾਨਕ ਜੇ ਮਰਮੁਖ ਕਮਾਵੇ ਸੋ ਥਾਏ ਨਾ
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਮਨ ਦੇ ਮਗਰ ਲੱਗ ਕੇ ਤੂੰ ਬੜਾ ਕੁਝ ਕਰਨਾ ਪਰ ਲੇਖੇ ਚ ਨਹੀਂ ਪੈਣਾ, ਇਹ ਥਾਂ ਟਿਕਾਣੀ ਨਹੀਂ ਲੱਗਣਾ।
ਦਰਦ ਹੈ ਹੋਏ ਖਵਾਰ,
ਅੰਤ ਦੇ ਮੌਕੇ ਤੇ ਪਰਮਾਤਮਾ ਦੀ ਦਰਗਾਹ ਵਿਚ ਪਰੇਸ਼ਾਨ ਹੋਵੇਗਾ। ਪਰੇਸ਼ਾਨ ਹੁੰਦੇ ਨੇ ਉਹ ਲੋਕ ਮਨ ਮਗਰ ਲੱਗਣ ਵਾਲੇ।
ਪੌੜੀ ਆਪੇ ਖਾਣੀ ਆਪੇ ਬਾਣੀ,
ਗੁਰਮੁਖ ਪਿਆਰੂ ਧਰਮ ਗ੍ਰੰਥਾਂ ਦੇ ਵਿੱਚ ਚਾਰ ਬਾਣੀਆਂ ਦੱਸੀਆਂ ਨੇ, ਅੰਨਜ ਜੇਰਜ ਸੇਤ ਉਤਪੁਜ, ਇਸੇ ਤਰ੍ਹਾਂ ਚਾਰ ਬਾਣੀਆਂ ਦਾ ਜ਼ਿਕਰ ਹੈ, ਪਰਾ ਪਸੰਤੀ ਮਦਮਾ ਤੇ ਬੈਖਰੀ, ਜਵਾਨ ਰਾਹੀਂ ਬੋਲਣਾ। ਸੋ ਇਸੇ ਪ੍ਰਕਾਰ ਨਾਭੀ ਰਾਹੀਂ ਜਾਪ ਕਰਨਾ, ਕੰਠ ਰਾਹੀਂ ਜਾਪ ਕਰਨਾ, ਹਿਰਦੇ ਰਾਹੀਂ ਜਾਪ ਕਰਨਾ, ਇਹਨੂੰ ਚਾਰ ਬਾਣੀਆਂ ਬੋਲਦੇ ਹਨ। ਸੋ ਗੁਰਦੇਵ ਕਹਿੰਦੇ ਗੁਰਮੁਖੋ ਇਹਨਾਂ ਖਾਣੀਆਂ ਵਿੱਚ ਹੀ ਪਰਮਾਤਮਾ, ਇਹਨਾਂ ਚਾਰ ਬਾਣੀਆਂ ਵਿੱਚ ਹੀ ਪਰਮਾਤਮਾ।
ਆਪੇ ਖੰਡ ਵਰ ਭੰਡ ਕਰੇ,
ਨੌ ਖੰਡ ਵੀ ਉਸ ਪਰਮਾਤਮਾ ਦੀ ਬਣਾਏ ਨੇ, ਸਮੁੱਚੇ ਬ੍ਰਹਿਮੰਡ ਵਿੱਚ ਵੀ ਉਹਦੀ ਹੋਂਦ ਚਾਲਣਾ ਕਰੀਏ, ਇਹਨਾਂ ਨੂੰ ਬਣਾਉਣ ਵਾਲਾ ਵੀ ਉਹ ਆਪ ਹੈ।
ਆਪ ਸਮੁੰਦ ਆਪ ਹੈ ਸਾਗਰ,
ਆਪੇ ਆਪ ਸਤ ਸਮੁੰਦਰ ਰੂਪ ਹੋ ਰਿਹਾ ਹੈ, ਆਪ ਹੀ ਸਮੁੰਦਰ ਰੂਪ ਹੋ ਰਿਹਾ ਤੇ ਆਪ ਹੀ ਸਾਗਰ ਦਾ ਅਰਥ ਹੈ, ਉਸ ਵਿੱਚ ਵਿਓ ਜੈ ਰੂਪ ਹੋ ਰਿਹਾ ਹੈ। ਸਾਗਰ ਉਹਦੇ ਵਿੱਚ ਉਹ ਵਿਓ ਰੂਪ ਹੋ ਰਿਹਾ, ਕਿਉਂਕਿ ਸਮੁੰਦਰ ਵਿੱਚ ਜ਼ਹਿਰ ਨੂੰ ਵੀ ਮੰਨਦੇ ਹਨ।
ਆਪੇ ਹੀ ਵਿੱਚ ਰਤਨ ਧਰੇ,
ਉਸੇ ਪਰਮਾਤਮਾ ਨੇ ਸਮੁੰਦਰ ਦੇ ਵਿੱਚ ਐਰਾਪਤ ਹਾਥੀ, ਉਰਵਸੀ ਪੱਛਰਾ, ਸਾਰੰਗ ਧਨਸ਼ ਔਰ ਇਤਿਹਾਦਿਕ ਇਹ ਜ਼ਹਿਰ ਅੰਮ੍ਰਿਤ ਇਹ ਚੀਜ਼ਾਂ ਉਹਦੇ ਵਿੱਚ ਪੈਦਾ ਕੀਤੀਆਂ, ਇਹ 14 ਰਤਨ ਵਿੱਚ ਪੈਦਾ ਕੀਤੇ।
ਆਪ ਲਹਾਏ ਕਰੇ ਜਿਸ ਕਿਰਪਾ,
ਇਹਨਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਇਹ ਚੀਜ਼ਾਂ ਮਿਲ ਗਈਆਂ।
ਜਿਸ ਨੂੰ ਗੁਰਮੁਖ ਕਰੇ ਹਰੇ,
ਆਪ ਹੀ ਹਰੀ ਜਿਹਨੂੰ ਗੁਰਮੁਖ ਕਰਦਾ ਭਾਈ ਉਹਨੂੰ ਸ਼ੁਭ ਗੁਣਾਂ ਵਾਲੇ ਪਾਸੇ ਹਰਿਆ ਕਰ ਦਿੰਦਾ ਹੈ, ਨੇਕ ਪਾਸੇ ਵੱਲ ਲਾ ਦਿੰਦਾ ਹੈ।
ਆਪੇ ਭਾਉ ਜਲ ਆਪ ਹੈ ਬਹੁਤ,
ਆਪ ਸਾਰੂ ਸਮੁੰਦਰ ਹੈ, ਆਪ ਹੀ ਨਾਮ ਗਿਆਨ ਰੂਪੀ ਜਹਾਜ਼ ਜਾਣਨਾ ਕਰੋ।
ਆਪੇ ਖੇਵਟ ਆਪ ਤਰੇ,
ਆਪ ਹੀ ਗੁਰੂ ਰੂਪੀ ਮਲਾਹ ਹੈ, ਆਪ ਹੀ ਤਰਨ ਵਾਲਾ ਜਗਿਆਸੂ ਰੂਪ ਸਿੱਖ ਹੈ।
ਆਪੇ ਕਰੇ ਕਰਾਏ ਕਰਤਾ,
ਪੁਰਖ ਤੂੰ ਆਪ ਹੀ ਕਰਨ ਵਾਲਾ, ਆਪ ਹੀ ਕਰਾਉਣ ਵਾਲਾ।
ਅਵਰ ਨਾ ਦੂਜਾ ਤੁਜੈ ਸਾਰੇ,
ਤੇਰੇ ਤੋਂ ਬਿਨਾਂ ਸਾਨੂੰ ਕੋਈ ਹੋਰ ਪ੍ਰਤੀਤ ਨਹੀਂ ਹੁੰਦਾ, ਤੂੰ ਸਾਡੇ ਤੇ ਮਿਹਰ ਕਰ, ਸਾਡੇ ਤੋਂ ਨੇਕ ਕਰਮ ਕਰਾ, ਸਾਡੇ ਤੋਂ ਆਪਣੇ ਆਪ ਨੇਕੀ ਨਹੀਂ ਹੋਣੀ, ਤੂੰ ਆਪ ਰਹਿਮਤ ਕਰਕੇ ਸਾਨੂੰ ਭਲੇ ਪਾਸੇ ਲਾ, ਇਹ ਆਪਾਂ ਸਤਿਗੁਰੂ ਪਾਤਸ਼ਾਹ ਕੋਲ ਮੰਗ ਕਰੀਏ। ਤੋ ਗੁਰਮੁਖੋ ਕੱਲ ਨੂੰ ਜੋ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮੇਰੀ ਪੀੜ ਦੀਆਂ ਸ੍ਰੀ ਸਾਹਿਬਾਂ ਪਹਿਲਾਂ ਕੀਤੀਆਂ, ਉਹ ਪਰਬ ਹੈ ਔਰ ਉਸ ਕਾਰਨ ਕਰਕੇ ਕੱਲ ਨੂੰ ਜਿਹੜੀ ਅੰਮ੍ਰਿਤ ਵੇਲੇ ਦੀ ਕਥਾ ਹੈ ਉਹ 7:30 ਤੋਂ ਲੈ ਕੇ तकरीबन 9 बजे तक आप जो ज्ञानी संतोख सिंह ने कथा लिखी उहदे विचों विचार करांगे। पहला नियम के मुताबिक आप हुक्मनामे की विचार करांगे तो समूह संगतां दे चरणां च बेनती कि कथा मंजी साहब की बजाय कल नूं वेगसर साहब होवेगी उत्थे पहुंचण की कृपालता करनी। फुल्लां चुक्कां दी मुआफी जी।